ਸਤਨਾਮ ਸ੍ਰੀ ਵਾਹਿਗੁਰੂ ਜੀਓ। ਗੌੜੀ ਸੁਖਣੀ ਮਾਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਬਾਣੀ ਦੀ ਅਥਾਨਕਾ ਇਸ ਤਰ੍ਹਾਂ ਹੈ ਕਿ ਇੱਕ ਦਿਨ ਦੀ ਗੱਲ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ ਥੱਲੇ ਵਿਰਾਜਮਾਨ ਸੀ, ਨਿਤਨੇਮ ਕਰ ਰਹੇ ਸੀ। ਜਿੱਥੋਂ ਨਿਤਨੇਮ ਤੋਂ ਮਹਾਰਾਜ ਵਿਹਲੇ ਹੋਏ ਅਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਬੇਨਤੀ ਕੀਤੀ ਮਹਾਰਾਜ ਕਿ ਸਨਾਤਨ ਮਤ ਵਾਲੇ ਜਿਹੜੇ ਹੈ ਉਹ ਗੀਤਾ ਦਾ ਪਾਠ ਕਰਦੇ ਆ, ਆਪ ਵੀ ਕੋਈ ਐਸੀ ਬਾਣੀ ਰਚੋ ਜਿਹਦੇ ਪੜ੍ਹਨ 24,000 ਸਵਾਸ ਜਿਹੜੇ ਆ ਉਹ ਸਫਲ ਹੋ ਜਾਣ। ਗੁਰਦੁਆਰਾ ਸ਼੍ਰੀ ਰਾਮਸਰ ਸਰੋਵਰ ਦੇ ਕਿਨਾਰੇ ਮਹਾਰਾਜ ਸੱਚੇ ਪਾਤਸ਼ਾਹ ਵਿਰਾਜੇ ਸੀਗੇ। ਉਸ ਵੇਲੇ ਤਾਂ ਮਹਾਰਾਜ ਨੇ ਇਹ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਆ ਇਹ ਆਚਾਰੀ ਹੈ। ਅੱਜ ਬੇਰੀ ਸਾਹਿਬ ਹੈ ਸਰੋਵਰ ਦੇ ਕਿਨਾਰੇ, ਉੱਥੇ ਅਸਥਾਨ ਵੀ ਸਵਾਇਮਾਨ ਹੈ। ਯੋਗੀਆਂ ਦੇ ਮਤ ਵਿੱਚ ਜਿਹੜਾ ਯੋਗ ਕਲਪਤਰ ਗ੍ਰੰਥ ਹੈ ਉਹਦੇ 'ਚ ਇਹ ਵਚਨ ਦੱਸਿਆ ਕਿ ਯੋਗੀਆਂ ਦੇ 21,624 ਸਵਾਸ ਰੋਜ਼ ਨਿਕਲਦੇ ਆ, ਬਾਕੀ ਸਵਾਸ ਜਿਹੜੇ ਜਮ੍ਹਾਂ ਰਹਿੰਦੇ ਆ। ਹੁਣ ਜਿਵੇਂ ਸਰਕਾਰੀ ਨੌਕਰੀ ਕਰਨ ਵਾਲੇ ਦੀ ਜਿੰਨੀ ਤਨਖਾਹ ਹੁੰਦੀ ਹੈ, ਮਹੀਨੇ ਪਿੱਛੋਂ ਤਨਖਾਹ ਦੇਣ ਲੱਗੇ ਕੁਝ ਰੁਪਏ ਉਹਦਾ ਪ੍ਰੋਵੀਡੈਂਟ ਫੰਡ ਜਿਹੜਾ ਕੱਟ ਲੈਂਦੇ ਆ, ਅਤੇ 58 ਸਾਲ ਬਾਅਦ ਜਦੋਂ ਨੌਕਰੀ ਉਹਦੀ ਪੂਰੀ ਹੋ ਜਾਂਦੀ ਹੈ ਫਿਰ ਉਸੇ ਮਾਇਆ ਦੇ ਨਾਲ ਕੁਝ ਹੋਰ ਰੁਪਏ ਰਲਾ ਕੇ ਉਹਨੂੰ ਵਾਪਸ ਦੇ ਦਿੰਦੇ ਆ। ਅਤੇ ਅੱਜ ਦੇ ਸਮੇਂ 'ਚ ਇਸ ਫੰਡ ਲਈ ਤਨਖਾਹ ਦਾ ਹਾਂਜੀ ਅਤੇ 8 ਅਤੇ 1/3 ਹਿੱਸਾ ਜਿਹੜਾ ਉਹ ਪ੍ਰਤੀ ਸੈਂਕੜਾ ਕੱਟ ਦੇਗਾ। ਇਸ ਤਰ੍ਹਾਂ ਜਿਹੜੇ ਯੋਗੀ ਰੱਬ ਦੀ ਚਾਕਰੀ ਕਰਦੇ ਆ, ਦਿਨ ਰਾਤ ਪਰਮਾਤਮਾ ਸਿਮਰਨ ਲਈ ਗੁਜ਼ਾਰਦੇ ਆ, ਉਹਨਾਂ ਦੇ ਫਿਰ 21,624 ਸਵਾਸ ਨਿਕਲਦੇ, ਬਾਕੀ ਸਵਾਸ ਜਮ੍ਹਾਂ ਹੋ ਜਾਂਦੇ। ਇਸੇ ਵਾਸਤੇ ਜਿਹੜੇ ਯੋਗੀ ਸਾਧੂ ਲੋਕ ਉਹਨਾਂ ਦੀ ਉਮਰ ਵੱਡੀ ਕਹੀ ਜਾਂਦੀ ਹੈ, ਅਤੇ ਯੋਗੀਆਂ ਨੂੰ ਬਹੁਤ ਉਹ ਵਾਧਾ ਕਰਕੇ ਦੇ ਦਿੰਦਾ। ਉਹਨਾਂ ਦੇ ਮਤ ਦੇ ਮੁਤਾਬਕ 21,600 ਅੱਖਰ ਪੂਰੇ ਆ, ਅਤੇ ਜਿਹੜੇ ਆਮ ਹਾਂਜੀ ਸੰਗਤ ਪਾਠ ਕਰੇਗੀ ਉਹਨਾਂ ਦੇ ਫਿਰ 24,000 ਸਵਾਸ ਸਫਲ ਹੋਣਗੇ। ਅਤੇ ਇਸ ਇਤਿਹਾਦਿਕ ਤੁਕਾਂ ਜਿਹੜੇ ਅੱਖਰਾਂ ਦੇ ਪੈਰਾਂ ਵਿੱਚ ਅੱਖਰ ਹੈ ਉਹ ਬਣਦੇ ਹੈਗੇ ਆ 2373 2373। ਜਿਸ ਤਰ੍ਹਾਂ 13ਵੀਂ ਅਸ਼ਟਪਦੀ ਦੂਜੀ ਪੌੜੀ 'ਚ ਵੀ 3 ਅੱਖਰਾਂ ਦਾ ਵਾਧਾ, ਸੰਤਨ ਕਹਿ ਦੁੱਖਨ ਕਾਗ ਜੋ ਲਵੈ, ਸੰਤਨ ਕਹਿ ਦੁੱਖਨ ਸਰਪ ਜੋਨ ਪਾਏ, ਸੰਤਨ ਕਹਿ ਦੁੱਖਨ ਤ੍ਰਿਸ਼ਨਾ ਮਹਿ ਜਲੈ। ਬਾਕੀ ਅਸ਼ਟਪਦੀ ਵਿੱਚ ਸੰਤ ਪਦ ਆ, ਪਰ ਇਹਨਾਂ ਤਿੰਨਾਂ ਤੁਕਾਂ 'ਚ ਹਾਂਜੀ ਸੰਤਨ ਪਦ ਜਿਹੜਾ ਮਹਾਰਾਜ ਨੇ ਲਿਖ ਕੇ 3 ਨੰਨੇ ਅੱਖਰ ਜਿਹੜੇ ਆ ਉਹ ਵਧਾ ਕੇ ਲਿਖੇ ਆ, ਅਤੇ ਆਮ ਜਨਤਾ ਦੇ ਜਿਹੜੇ 24,000 ਸਵਾਸਾਂ ਦੀ ਸਫਲਤਾ ਵਾਸਤੇ 21,624 ਹੋ ਗਿਆ ਅਤੇ ਜਮ੍ਹਾਂ ਹੋ ਗਿਆ 2373, ਕੁਝ 3 ਹੋਰ ਜਮ੍ਹਾਂ ਇਹ ਕੀਤੇ। ਇਸ ਤਰੀਕੇ ਨਾਲ ਪੂਰੇ 24,000 ਅੱਖਰ ਸੁਖਮਨੀ ਸਾਹਿਬ ਦੇ ਬਣ ਜਾਂਦੇ। ਅਤੇ ਜਦੋਂ ਕੋਈ ਨਵਾਂ ਕਾਰਜ ਆਰੰਭ ਕੀਤਾ ਜਾਏ ਅਤੇ ਜਿਹੜੇ ਸ਼ਰਧਾਵਾਨ ਗੁਰਮੁਖ ਹੈ ਉਹਨਾਂ ਦੀ ਭਾਵਨਾ ਨੂੰ ਮੁੱਖ ਰੱਖ ਕੇ ਫਿਰ ਸਮਤ ਦਿੱਤੀ ਹੈ ਕਿ ਉਹ ਪਰਮਾਤਮਾ ਦੀ ਆਰਾਧਨਾ ਕਰਨ ਦਾ ਜਿਹੜਾ ਮੰਗਲਾਚਰਨ ਕਰਦੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਕੋਈ ਨਵੀਂ ਬਾਣੀ ਆਰੰਭ ਕਰਨੀ ਹੋਵੇ ਉਹਦੇ ਵਿੱਚ ਵੀ ਮਹਾਰਾਜ ਮੰਗਲਾਚਰਨ ਕਰਦੇ ਆ, ਕਿਉਂ ਵਿਆਕਰਨ ਦੇ ਵਿੱਚ ਸੱਤ ਵਿਭਗਤੀਆਂ ਲਿਖੀਆਂ, ਰਾਮਾ ਰਾਮ ਰਾਮੇ ਰਾਮੇਤ ਰਾਮਾਏ ਰਾਮਸਿਆ ਅਤੇ ਰਾਮਾਸ, ਰਾਮ ਹੈ ਰਾਮ ਨੂੰ ਰਾਮ ਕਰਕੇ ਰਾਮ ਤਾਂ ਹੀ ਰਾਮ ਸੇ ਰਾਮ ਕੀ ਰਾਮ ਦਿਖੇ, ਹੈ ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ ਤਾਂ ਹੀ ਵਾਸਤੇ ਚਤੁਰਥੀ ਤੇ ਸੇ ਪੰਚਮ ਮਾਨ ਕਾ ਕੀ ਕੋ ਖਸ਼ਟੀ ਹੈ ਵਿਖੇ ਸਪਤਮੀ ਸਪਤਮੀ ਜਾਣ। ਇੱਥੇ ਚੌਥੀ ਵਿਭਗਤੀ ਦੇ ਮੁਤਾਬਕ ਇਹ ਦਾ ਅਰਥ ਤਾਂ ਹੀ ਕੀਤਾ ਹੈ, ਆਦਿ ਗੁਰ ਇਹ ਨਮ ਹੈ, ਸਾਰੇ ਗੁਰੂ ਸਾਹਿਬਾਂ ਦੇ ਆਦਿ ਮੁੰਡਲੇ ਗੁਰੂ ਕੌਣ ਹੈ, ਪਹਿਲੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਹਾਂਜੀ, ਆਦਿ ਗੁਰ ਇਹ ਨਮ ਹੈ, ਉਹਨਾਂ ਦੇ ਇਹ ਦਾ ਮਤਲਬ ਹੈ ਤਾਂ ਹੀ ਮੇਰੀ ਨਮਸਕਾਰ ਪ੍ਰਵਾਨ ਹੋਵੇ। ਯੁਗਾਦ ਗੁਰ ਇਹ ਨਮ ਹੈ, ਯੁਗ ਜਮਾਂ ਆਦਿ, ਯੁਗਾਂ ਦਾ ਅਰਥ ਦੋ ਹੋ ਗਿਆ, ਦੋ ਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਇਹਨਾਂ ਦੋ ਗੁਰੂ ਸਾਹਿਬਾਂ ਦੇ ਆਦਿ ਗੁਰੂ ਹਾਂਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੇ ਇਹ ਤਾਂ ਹੀ ਨਮਹਿਮੇ ਨੇ ਨਮਸਕਾਰ ਹੋਵੇ। ਸਤਿਗੁਰ ਇਹ ਨਮ ਹੈ, ਗੁਰੂਆਂ ਦਾ ਗੁਰੂ ਜਿਹੜਾ ਹੋਵੇ ਉਹਨੂੰ ਸਤਿਗੁਰੂ ਕਹਿੰਦੇ ਆ। ਇਸ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਇਹ ਮੈਨੇ ਤਾਂ ਹੀ ਸਾਡੀ ਨਮਸਕਾਰ ਹੋਵੇ। ਸ਼੍ਰੀ ਗੁਰਦੇਵ ਇਹ ਨਮ ਹੈ, ਸਤਿਗੁਰ ਇਹ ਨਮ ਹੈ, ਸ਼੍ਰੀ ਗੁਰਦੇਵ ਇਹ ਨਮ ਹੈ, ਜਿਹੜਾ ਆਪਣਾ ਸੁਆਮੀ ਮਾਲਕ ਹੋਣ ਉਹਨਾਂ ਨੂੰ ਗੁਰਦੇਵ ਸ਼ਬਦ ਲਿਖੀਦਾ ਆ। ਇਸ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸ਼੍ਰੀ ਸੁਭਾਏਵਾਨ, ਸਾਡੇ ਗੁਰੂ ਜੋ ਦੇਵ ਪ੍ਰਕਾਸ਼ ਰੂਪ ਕੌਣ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਇਹ ਤਾਂ ਹੀ ਸਾਡੀ ਨਮਸਕਾਰ ਹੋਵੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸੁਆਮੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਹੁਤ ਜਗ੍ਹਾ ਗੁਰਦੇਵ ਪਦ ਦੇ ਨਾਲ ਹੀ ਯਾਦ ਕੀਤਾ ਹੈ। ਇਸ ਤਰ੍ਹਾਂ ਹੁਣ ਬਾਬਾ ਨਖਰੀ 'ਚ ਪਹਿਲਾਂ ਆਇਆ ਹੀ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਕ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਕਾਮ ਕਰੋ ਦਾ ਲੋਹ ਮੋਹ ਬਿਨ ਸਜਾਏ ਅਹਮ ਮੇਲ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸ਼੍ਰੀ ਪਦ ਹੈ, ਹੋਰ ਜਗ੍ਹਾ ਨਹੀਂ ਵਰਤਿਆ, ਕੇਵਲ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਹੀ ਵਰਤਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਮਾਇਆ ਜਿਹੜੀ ਸੀ ਉਹ 12 ਕੋ ਕਹਿੰਦੇ ਪਰੇ ਰਹਿੰਦੀ ਸੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਮਾਇਆ 6 ਕੋ ਪਰੇ ਰਹਿੰਦੀ ਸੀ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਰਵਾਜ਼ੇ ਤੋਂ ਬਾਹਰ ਮਾਇਆ ਖਲੋਂਦੀ ਸੀ, ਅੰਦਰ ਆਉਣ ਦਾ ਹੁਕਮ ਨਹੀਂ ਮਿਲਿਆ। ਜਿਸ ਵੇਲੇ ਮਾਇਆ ਨੇ ਬਹੁਤ ਬੇਨਤੀ ਕੀਤੀ, ਬਹੁਤ ਤਰਲੇ ਕੀਤੇ ਕਿ ਫਿਰ ਸ਼੍ਰੀ ਗੁਰੂ ਅਮਰਦਾਸ ਨੇ ਮਾਇਆ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚਰਨਾਂ 'ਚ ਪਾ ਕੇ ਕਿਹਾ, ਜੇ ਤੂੰ ਆਪਣਾ ਜੀਵਨ ਸਫਲ ਕਰਨਾ ਇਹਨਾਂ ਦੇ ਚਰਨੀ ਲੱਗ ਜਾ, ਇਹਨਾਂ ਦੇ ਚਰਨ ਨਾ ਛੱਡੀ। ਇਸ ਕਰਕੇ ਮਾਇਆ ਜਿਹੜੀ ਚਾਰੇ ਦਰਵਾਜ਼ਿਓਂ ਚਾਰੇ ਪਾਸਿਓਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਆ ਰਹੀ ਹੈ। ਇਸ ਵਾਸਤੇ ਗੁਰੂ ਰਾਮਦਾਸ ਜੀ ਦੇ ਨਾਲ ਸ਼੍ਰੀ ਪਦ ਰੱਖਿਆ, ਸ਼੍ਰੀ ਨਾਮ ਲਕਸ਼ਮੀ ਦਾ, ਜਿਨ੍ਹਾਂ ਦੇ ਚਰਨਾਂ ਵਿੱਚ ਲਕਸ਼ਮੀ ਮਾਇਆ ਵੀ ਨਿਵਾਸ ਕਰ ਰਹੀ ਹੈ। ਐਸੇ ਗੁਰੂ ਕੌਣ, ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੂੰ ਮੇਰੀ ਨਮਸਕਾਰ ਹੈ। ਸੋ ਇਸ ਵਾਸਤੇ ਅਸ਼ਟਪਦੀ ਅਸ਼ਟ ਅਸ਼ਟ ਜਮਾਂ अष्टपदी अठ अठ पौड़ियाँ हूँ इहदा नाम अष्टपदी है। हर एक पौड़ी विच दस दस तुकां हुंदियां हन। सिमरो सिमर सिमर सुख पावो, ये गुरु प्यारो मन करके भी सिमरन करो, बाणी करके भी करो, तन करके भी करो, क्योंकि वह निरंकार जिहड़ा सिमरन सिमरने दे योग है उहदा सिमरन करके सुख की प्राप्ति करना करो। कल कलेश तन माह मिटाव, कल ना मैं कल जो दे कलेश जड़े है दुख है पंज तरह के मने राग द्वैश विद्यास असमता अभिनिवेश, ये पंजां कलेशां नू अपने शरीर दे विचों मिटावो, मैंने मिटा देना करो, दूर कर देना करो। सिमरो जास बिसुंभर एकै नाम जपत अगणत अनेकै, बिसुंभर जड़ा विश्व विश्व नाम संसार नू भरन वाला है, भरना की है पालना करन वाला एक परमेश्वर है। हाँ जी, उहदे जास उस निरंकार दे जस नू करो, जस करना करो, और उहदे बेअंत नाम है जपन वाले भी अगणत, उहनां दी भी गिणती नहीं, नाम जपत अगणत अनेक है, वह भी गिणती तो रहत आ, अगणत बेअंत ही है, वो नाम भी बेअंत है, वो जपन वाले भी बेअंत है, क्योंकि ये सारे संसार की पालना करने वाला जी निरंकार का सिमरन करो। जास जिदे अनेक ही नाम है, वो जपन वाले जोड़े गुरु प्यारे है वो भी अनगिणत ही, अगणत मैंने गिने नहीं जाते, अनगिणत आ। वेद पुराण सिमरत सुध आखर, इन्ने राम नाम एक अखर, वेद पुराण सिमरत सुधाखर, चार वेद है, अठारह पुराण है, सताई सिमरतियाँ, इन्ह दे सुध अखर, इन्ह दे अखर अखर नू सोध्या ते विचारिया, अखर अंत नू किने राम नाम एक अखर, एक रमे हुए राम दा नाम, ये असीं ऐसा सुखां दा साधन है, ये यकीन कीता है। परमेश्वर रमे हुए दा नाम जड़ा वो सुखां दा साधन, ऐसा निश्चा कीता, ऐसा यकीन कीता है। किने राम नाम एक अखर, किनका एक जिस जी वसावै ताकि महिमा गनी नावै। सुखमनी साहब की बाणी ये नामां दा बोल है, बेअंत नाम है, जिवें बोल चों ये किणका मात्र थोड़ा मात्र भी मन च परमेश्वर दा नाम बस गया, ताकि महिमा गनी नावै। किणका एक जिस जी वसावै ताकि महिमा गनी नावै, उन्हां गुरमुख प्यारां दी जिहड़ी महिमा गणी वो गिणती विच नहीं आती। थोड़ा मात्र भी जिन्हें मन च नाम बस गया उन्हां दी महिमा की गिणती नहीं की जाती, वह गिणती विच नहीं आती। कांखी एक आदर्स तुहारो नानक हुन संग वो है आधारो, हजूर कृपा करदे हे परमेश्वर जिन्हां गुरु प्यारियां ने एक तुहारो आप दे दर्शनां दी कांखी कांखी मैंने इच्छा आ, उन्हां दी संगत नाल सानू मिला के सानू भी वोहे आधारो साडी भी कल्याण कर दिओ। सुखमनी सुख अमृत प्रभ नाम भगत जना के मन विश्राम रहाओ। पातशाह कहिंदे इहदे विच सुखां दा सरूप की है, परमेश्वर दा नाम, ये अमृत होण करके इहदा नाम सुखमनी है, सुखां दी मनी, सुखां दी परिशति। जिस तरह आम घरां विच परिशतियां हुंदियां उत्ते चीज़ां वगैरह रखदे, इस तरह सारे सुख सुखमणि साहब दे अंदर मारन तरे है। सुखमणि ये मन नूं सुख देण वाली, इहदे मनन करने नाल सुखां दी प्राप्ति हो जाती है। सुखां दी मनी मनी नाल रोटी आ जांदा, ये मनी च मैदा खंड घिओ ये तीन तरह नहीं चीज़ा पाईया जाएँ। इस तरह बाणी च ज्ञान रूपी मैदा, भगती रूपी खंड है, प्रेम रूपी घ्यो है, तथा जिमें सप के सिर विच मणि प्रकाश दी है, ये सुखां दा प्रकाश करन वाली है। गुरु साहब ने राहो दियां दो पंक्तियां हर पौड़ी दियां दस तुकां तों ये अलग करके कही हैं। इन दो तुकां विच बाणी दा नाम महाराज ने सुखमनी कहा है। दो तुकां सारी सुखमनी साहब दा मूल रूप है, बाकी सारी बाणी जिहड़ी है इहदा अर्थ रूप है। हर पौड़ी ने दो तुकां दा पाठ करना वधेरे फल की प्राप्ति होंदी है, ऐसा भी विचार करदे कहिंदे। इस वास्ते ये सुखां दी मणि प्रकाशन वाली है, इहनूं सुखमनी कहिंदे। जिस तरह मणि डब्बे विच संभाल के रखी जांदी है ना, इस तरह जिहड़ी सुखमनी रूपी बाणी है जिहड़े भगत जाने उन्हां दे मन च विश्राम हाँ जी निवास करती है। राहो विश्राम दे के कृपा करते हैं। हुण अगे नाम सिमरन दा महात्म दसदे। प्रभु कै सिमरन गर्भ न वसै, प्रभु कै सिमरन दुख जम नसै। परमेश्वर दा सिमरन करन जीव दा माता दे गर्भ च निवास नहीं हुंदा। निरंकार दा सिमरन करन जीव दे पासों दुख है जिहड़े जामे ये भी नस जाते हैं, पाप दूर हो जाते हैं, दुखों की निवृत्ति हो जाती है। प्रभु कै सिमरन काल पर हर है, प्रभु कै सिमरन दुश्मन टर है। परमेश्वर का सिमरन करना जीव जड़ा काल मौत पर हर मैंने त्याग दिता, दूर भजा दिता है। प्रभु का सिमरन करने ना ये जीवों के सिर तो जड़े बैरी है ये भी टर मैंने टल जाते हैं। प्रभु सिमरत कछ बिघन ना लागे, प्रभु का सिमरन आंदन जावे। परमेश्वर का सिमरन करन नाल जीव नूं किस तरह का बिघन नहीं लगता। परमात्मा का सिमरन करना जीव जिहड़ा रात दिन ज्ञान जागृत हमेशा जागदा रहिंदा, भाव उहनूं ज्ञान अवस्था प्राप्त हो जाती है। प्रभु का सिमरन भावना व्यापक, प्रभु का सिमरन दुख न संताप। उस मालक का सिमरन करना जीव नूं किसी तरह का भाव डर नहीं व्यापदा। परमेश्वर का सिमरन करना दुख भी उन्हों संताप नहीं सतौदे, दुखों का संताप नहीं होंदा। प्रभु का सिमरन साधक संग सर्वनिधान नानक हर। परमेश्वर का सिमरन संतां महापुरखां की संगत विचों मिलता है। पातशाह कहिंदे संतां की संगत द्वारा परमात्मा च रंग प्रेम करना सारे निदान खजाने जड़े ये भी मिल जाते हैं। प्रभु का सिमरन रिद्ध सिद्ध नौ निध, प्रभु का सिमरन ज्ञान ध्यान तत्व। परमात्मा का सिमरन कर रिधियाँ सिद्धियाँ नौ निधियाँ ये भी प्राप्त हो जाए। परमात्मा का सिमरन करना ज्ञान ध्यान दे सहत जड़ा तत् स्वरूप जानने वाली बुद्धि है तौकलिया वो भी प्राप्त हो जाती है। तत् वेत्या वाली ज्ञानवान वाली बुद्धि प्राप्त हो जाती है। प्रभु कै सिमरन जप तप पूजा, प्रभु कै सिमरन बिनसा दूजा। परमात्मा का सिमरन करना जप तप ये जिन्हें भी कर्म है कर्म का फल जड़ा और जड़ी ठाकर की पूजा करनी योजा कर्म हाँ जी कर्मों के कारण का फल जड़ा वह भी गुरमुखा प्राप्त हो जाता है। प्रभु के सिमरन करना दूजा जड़ा द्वैष भा ये भी दूर हो जाता है। प्रभु कै सिमरन तीर्थ स्नानी, परमात्मा का सिमरन करने नाल सारे तीर्थां दे शनाना का फल भी प्राप्त हो जाता है। प्रभु का सिमरन दरगाह माने परमात्मा दे सिमरन करन वाले दी दरगाह दे विच भी मनौत हो जाती है। दरगाह च भी उन्हों सत्कार प्यार जड़ा वो प्राप्त हो जाता है। प्रभु दे सिमरन विच ऐसी बरकत है। दरगाह विच जाके जीव जिहड़ा मानी माण इज्जत नूं प्राप्त कर लैंदा है। प्रभु कै सिमरन होए सो भला, परमात्मा दे सिमरन करके इन्हां जीवां पासों जिहड़ा भी कर्म हुंदा उह चंगा ही हुंदा। क्यों सिमरन वाला फिर माड़ा कर्म क्यों करेगा? प्रभु कै सिमरन सुफल भला। प्रभु दा जिहड़ा सिमरन निरंकार परमेश्वर दा सुफल फला, ये ज्ञान रूपी श्रेष्ठ फल करके फलीभूत हो जाता है। से सिमरह जिन्हें आप सुमराए नानक ताके लागो पाए, क्योंकि सिमरन वही करता जी तुम परमात्मा आप ही करवा समत दिता सोझी दिता, वो ही सिमरन करते हैं। हजूर कृपा करते हैं, कहते असी वो जो सिमरन करने वाले महापुरख है उन्होंने चरणी लगते हैं, तुम भी उन्होंने चरणी लगना करो। प्रभु का सिमरन सब तो उच्चा, प्रभु का सिमरन उधरे मुचा, परमात्मा का सिमरन सारे कर्मों तो उच्चा तो सुचा है, सारे कर्मों धर्मों तो उच्चा सुचा। परमात्मा का सिमरन करने मुचा मैंने बहुत गुरमुख प्यारे संसार सागर तो उधरे मैंने तर गया, पार तारा प्राप्त कर गया। प्रभु का सिमरन तृष्णा बुझे, प्रभु का सिमरन सब कुछ सुझे। परमात्मा का सिमरन करने जी तृष्णा रूपी आ गया ही बुझ जाती, मन शांति आ जाती, संतोख आ जाता। परमात्मा का सिमरन करने अंतरजामता प्राप्त हो जाती है, सारे कार्यों की सोझी प्राप्त हो जाती, सब कुछ सुझन लग पाता, नज़र आने लग जाता। जिमें हाथ से प्यावला नज़र आता है, इस तरह सारा कुछ उन्होंने दृष्टमान हो जाता है। प्रभु का सिमरन ना ही जम त्रासा, प्रभु का सिमरन पूर्णस। परमात्मा का सिमरन करना जमा का त्रास नम हों, डर डर भी नहीं हों, डर तो रहत हो जाते। परमेश्वर का सिमरन करने उन्होंने सारिया आसा गुरमतन सारी इच्छा पूरिया हो जाए। प्रभु का सिमरन मन की मल जाए, अमृत नमृत महेशमय। परमात्मा का सिमरन करना मन च जी पापा की मैल है, जी अविद्या अग्ञानता की मैल भी दूर हो जाती है, और नाम रूपी अमृत जोड़ा मन में समा जाता है, रिद में नहीं हिरदे। प्रभु जी वसा है साधगी रसना, नानक जनका दस संगसन। परमात्मा जड़ा भजन वाले संत महात्मा उन्होंने रसना से निवास करते हैं, जो वचन बोलते पूरा हो जाता है। इस वास्ते असी संतां महापुरखों के दासां के दास बने हाँ। प्रभु को सिमरह से धनवंते, प्रभु को सिमरह से बदवंते। जेड़े परमात्मा सिमरन करते हैं असल विच वह धनवंते मैंने तनाड़ है शाहूकार, जेडे परमात्मा सिमरन करते हैं वो पतवंते मैंने ये जित वाले गुरमुख प्यारे हैं। प्रभु को सिमरह से जन प्रवान, प्रभु को सिमरह से पुरख प्रवान। जेडे परमात्मा का सिमरन करते वह गुरमुख प्यारे प्रमाणीक है, जेडे परमात्मा सिमरन करते हैं वह प्रधान मैंने मुखी श्रोमणी हैं। प्रभु को सिमरह से बेमुखताजे, प्रभु को सिमरह से सर्व के राजे। जेडे परमात्मा सिमरन करते बेमुखताज है, उन्होंने फिर किसी की कान कनौट परवाह नहीं रही। जेडे प्रभु परमात्मा के नाम का सिमरन करते वो सारिया के राजिया के राजे, भाव राजा का तो अपने देश से हुक्म चलता, उन्होंने विद्वान महापुरख जिथे भी जान उत्थे संसार उन्होंने हुक्म मनता। प्रभु को सिमरह से सुख वासी, प्रभु को सिमरह सदा वनासी। जेडे निरंकार का सिमरन करते हैं उन्होंने वो सुखों के उन्होंने निवास हो जाता, वो सुखों में रेंदे। जेडे परमात्मा के नाम का सिमरन करते हैं उन्होंने गुरमुख प्यार वास्ते सदा अविनाशी, जोड़ा नास्त परमेश्वर है वो मिल के वह स्वरूप हो जाते हैं। सिमरन ते लागे जन आप दयाला, नानक जन की मंगर वाला। हजूर पातशाह कहते हैं जड़े गुरमुख प्यार परमात्मा आप दयालु होंगे है वह गुरमुख प्यारे सिमरन च लगते हैं। पातशाह कृपा करते कहते असं उन्होंने गुरमुख प्यार चरणों की धूड़ी मंगते हो धान्या जड़े वह सिमरन करते हैं। प्रभु को सिमरह से पर पुकारी, प्रभु को सिमरह तेन सद बनिहारी। जड़े परमात्मा सिमरन करते गुरमुख प्यारे बड़े पर पुकारी, परमात्मा का सिमरन करने वाले जोड़े गुरमुख प्यारे है उन्होंने असं बलिहार जाते हैं। प्रभु को सिमरह से मुख सुहावे, प्रभु को सिमरह तेन सूबा। जड़े निरंकार का सिमरन करते हैं उन्होंने मुखड़े जड़े वो शोभनीक सुभावान है, क्योंकि मूँह नाम जपने शोभा पाँगा, निंदा करना तो शोभा नहीं पाँगा, झूठ बोलना शोभा नहीं पाँगा। जड़े गुरमुख प्यारे परमात्मा का सिमरन करते हैं उन्हों की जिनी उम्र आ वो सारी सुखों में बिहावे मैंने बतीत होंगी है। प्रभु को सिमरह तेन आत्म जीता, प्रभु को सिमरह तेन निर्मल रीता। प्रभु को सिमरह से मुख सुहावे, प्रभु को सिमरह तेन सुख बिहावे, वो सुखों में उन्हों की उम्र बतीत होंगी है। ਜਿਹੜੇ ਨਿਰੰਕਾਰ ਪਰਮੇਸ਼ਰ ਦਾ ਸਿਮਰਨ ਕਰਦੇ ਹਨ ਉਹਨਾਂ ਨੇ ਆਪਣੇ ਆਤਮ ਮਨ ਨੂੰ ਜਿੱਤ ਲਿਆ ਹੈ। ਜਿਹੜੇ ਨਿਰੰਕਾਰ ਦਾ ਸਿਮਰਨ ਕਰਦੇ ਆ ਉਹਨਾਂ ਦੀ ਰੀਤੀ ਜਿਹੜੀ ਮਰਯਾਦਾ ਉਹ ਵੀ ਨਿਰਮਲ ਬੜੀ ਸ੍ਰੇਸ਼ਟ ਪਵਿੱਤਰ ਹੈ। ਪ੍ਰਭ ਕਉ ਸਿਮਰਹਿ ਤਿੰਨ ਆਨੰਦ ਘਨੇਰੇ, ਪ੍ਰਭ ਕਉ ਸਿਮਰਹਿ ਬਸਹਿ ਹਨੇਰੇ। ਜਿਹੜੇ ਗੁਰੂ ਪਿਆਰੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ ਘਨੇਰੇ ਮੈਨੇ ਬਹੁਤ ਘਣਾ ਗਾੜਾ ਆਨੰਦ ਪ੍ਰਾਪਤ ਹੁੰਦਾ। ਜੋ ਪਰਮੇਸ਼ਰ ਦਾ ਸਿਮਰਨ ਕਰਦੇ ਆ ਉਹ ਪਰਮਾਤਮਾ ਦੇ ਨੇੜੇ ਵੱਸਦੇ ਆ। ਸੰਤ ਕਿਰਪਾ ਅਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੇ ਪਾ। ਉਹ ਗੁਰੂ ਪਿਆਰੇ ਸੰਤਾਂ ਦੀ ਕਿਰਪਾ ਦਿਨ ਰਾਤ ਜਾਗਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਮੋਹ ਰੂਪੀ ਨੀਂਦ ਉਹ ਵਿਦਿਆ ਰੂਪੀ ਨੀਂਦ ਆ ਇਹਤੋਂ ਹਟ ਜਾਂਦੇ ਆ। ਹਮੇਸ਼ਾ ਵਾਸਤੇ ਸਾਵਧਾਨ ਰਹਿੰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਪੂਰੇ ਭਾਗਾਂ ਕਰਕੇ ਪਰਮਾਤਮਾ ਦਾ ਜਿਹੜਾ ਸਿਮਰਨ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਗੱਲਾਂ ਬਾਤਾਂ 'ਚ ਤਾਂ ਟਾਈਮ ਬੰਦਾ ਨਸ਼ਟ ਕਰ ਲੈਂਦਾ, ਸਿਮਰਨ ਉਹੀ ਕਰਦਾ ਜੀ ਅਤੇ ਮਾਲਕ ਦੀ ਕਿਰਪਾ ਹੈ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਝੂਰੇ। ਪਰਮੇਸ਼ਰ ਸਿਮਰਨ ਕਰਨ ਸਾਰੇ ਇਹਦੇ ਕੰਮ ਪੂਰੇ ਹੋ ਜਾਂਦੇ। ਹਾਂਜੀ, ਨਿਰੰਕਾਰ ਦਾ ਸਿਮਰਨ ਕਰਨ ਇਹ ਜੀਵ ਕਦੀ ਝੂਰਦਾ ਨਹੀਂ, ਨਹੀਂ ਤਾਂ ਇੱਕ ਦੂਜੇ ਦੇ ਗੁਣ ਦੇਖ ਕੇ, ਮਾਇਆ ਦੇਖ ਕੇ, ਹੈਂ ਮਾਣ ਵਡਿਆ ਦੇਖ ਕੇ ਝੂਰਦਾ, ਇਹਨੂੰ ਇਉਂ ਕਿਵੇਂ ਹੋ ਗਿਆ। ਪਰ ਉਹ ਗੁਰਮੁਖ ਕਹਿੰਦੇ ਭਾਈ ਉੱਤੇ ਮਾਲਕ ਦੀ ਕਿਰਪਾ, ਤੂੰ ਕੱਲ੍ਹ ਝੂਰਦਾ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿ ਸਿਮਰਨ। ਪਰਮੇਸ਼ਰ ਦਾ ਸਿਮਰਨ ਕਰਨਾ ਇਹਦੀ ਜਿਹੜੀ ਬਾਣੀ ਹੈ ਉਹ ਨਿਰੰਕਾਰ ਦੇ ਗੁਣਾਂ ਨੂੰ ਗਾਉਣ ਵਾਲੀ ਬਣ ਜਾਂਦੀ ਹੈ, ਨਿੰਦਿਆ ਚੁਗਲੀ ਵਾਲੀ ਨਹੀਂ ਰਹਿੰਦੀ। ਪਰਮਾਤਮਾ ਦਾ ਸਿਮਰਨ ਕਰਨ ਇਹਦੀ ਬੁੱਧੀ ਜਿਹੜੀ ਹੈ ਸਹਿਜ ਸਿਮਰਨ, ਪ੍ਰਭ ਕਹਿ ਸਿਮਰਨ ਸਹਿਜ ਸਿਮਰਨ, ਸਹਿਜ ਗਿਆਨ ਪਦ ਵਿੱਚ ਸਮਾ ਜਾਂਦੀ ਹੈ ਸ਼ਾਂਤੀ ਦੇ ਵਿੱਚ। ਪ੍ਰਭ ਕਹਿ ਸਿਮਰਨ ਨਿਸ਼ਚੇ ਲਾਤਨ, ਪ੍ਰਭ ਕਹਿ ਸਿਮਰਨ ਕਮਲ ਬਲਾਸ। ਨਿਰੰਕਾਰ ਦਾ ਸਿਮਰਨ ਕਰਨ ਇਹ ਜੀਵ ਦਾ ਆਸਣ ਜਿਹੜਾ ਨਿਸ਼ਚਲ ਅਚਲ ਹੋ ਜਾਂਦਾ, ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਤੱਤੀ ਤਵੀ 'ਤੇ ਬਹਿ ਕੇ ਵੀ ਅਚਲ ਰਹੇ, ਭਾਈ ਸਾਹਿਬ, ਭਾਈ ਮਨੀ ਸਿੰਘ, ਬੰਦਾ ਬਹਾਦਰ, ਕਿੰਨੇ ਸੰਕਟ ਅਚਲ ਰਹੇ। ਗੁਰੂ ਸਾਹਿਬ ਤਾਂ ਆਪ ਨਿਰੰਕਾਰ ਸੀ, ਸਾਨੂੰ ਸਮਤ ਦੇਣ ਲਈ ਕੌਤੁਕ ਕਰਦੇ ਹਨ। ਫਿਰ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ, ਹਾਂਜੀ, ਅਤੇ ਜੇ ਜਿਵੇਂ ਯੋਗੀ ਲੋਕ ਸਮਾਧੀ 'ਚ ਟੇਕ ਕੇ ਬਹਿ ਜਾਂਦੇ ਨਾ, ਉਹ ਗੁਰਮੁਖੀ ਬਿਨਾਂ ਦੇ ਸਰੂਪ 'ਚ ਬੈਠ ਜਾਂਦੇ ਨਿਸ਼ਚਲ ਆਸਣ, ਉਹਨਾਂ ਆਪਣੇ ਸਵੈਮ ਸਰੂਪ ਆਤਮਾ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰੰਕਾਰ ਦਾ ਸਿਮਰਨ ਕਰਨ ਜਿਹੜਾ ਹਿਰਦਾ ਰੂਪੀ ਕਬਲ ਬਗਾਸਨ ਮੈਨੇ ਖਿੜ ਜਾਂਦਾ, ਉਹ ਹਰ ਵੇਲੇ ਉਹਨਾਂ ਦੇ ਹਿਰਦੇ 'ਚ ਖੇੜਾ ਖੁਸ਼ੀਆਂ ਰਹਿੰਦੀਆਂ। ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ ਸੁਖ, ਪ੍ਰਭ ਸਿਮਰਨ ਕੰਤ ਨਾਫਾ। ਨਿਰੰਕਾਰ ਦਾ ਸਿਮਰਨ ਕਰਨ ਅਨਹਦ ਇੱਕ ਰਸ ਚੁਣਕਾਰ ਮੈਨੇ, ਹਾਂਜੀ, ਆਨੰਦ ਦੇ ਬਾਜੇ ਵੱਜਦੇ ਬੁੱਧੋ ਅੰਗ ਬੁੱਧੋ ਅੰਗ। ਨਿਰੰਕਾਰ ਦਾ ਸਿਮਰਨ ਕਰਨ ਦਾ ਜਿਹੜਾ ਸੁੱਖ ਆ ਉਹ ਇੰਨਾ ਸੁੱਖ ਆ, ਕਹਿੰਦੇ ਉਹਦਾ ਪਾਰ ਔਰ ਵਾਰ ਦਾ ਕੋਈ ਅੰਤ ਨਹੀਂ ਲੈ ਸਕਦਾ, ਉਹਦਾ ਅੰਤ ਨਹੀਂ ਆਉਂਦਾ, ਉਹ ਐਸਾ ਸੁੱਖ ਹੈ। ਸਿਮਰ ਹੈ ਸੇ ਜਨ ਜਿਨ ਕੋ ਭਰਮਿਆ, ਨਾਨਕ ਤਿੰਨ ਜਨ ਸਰਨੀ ਪਿਆ। ਜਿਨ੍ਹਾਂ 'ਤੇ ਪਰਮਾਤਮਾ ਦੀ ਮਾਇਆ ਕਿਰਪਾ ਮਿਹਰ ਹੁੰਦੀ ਹੈ ਉਹ ਗੁਰਮੁਖ ਪਿਆਰੇ ਪਰਮਾਤਮਾ ਦਾ ਸਿਮਰਨ ਕਰਦੇ ਆ, ਹਜ਼ੂਰ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਕਹਿੰਦੇ ਅਸੀਂ ਉਹਨਾਂ ਗੁਰਮੁਖ ਪਿਆਰੇ ਨਾਨਕ ਤਿੰਨ ਜਨ ਸਰਨੀ ਪਿਆ, ਉਹਨਾਂ ਜਨਾਂ ਦੀ ਸ਼ਰਨ ਵਿੱਚ ਪੈਂਦੇ ਹਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਪਰਮਾਤਮਾ ਨੇ ਜਿਹੜੇ ਉਹਦਾ ਸਿਮਰਨ ਕਰਨ ਵਾਲੇ ਸੀ ਉਹਨਾਂ ਭਗਤਾਂ ਦੀ ਮਹਿਮਾ ਦੁਨੀਆਂ ਦੀ ਪ੍ਰਗਟ ਕਰ ਦਿੱਤੀ ਹੈ। ਪਰਮਾਤਮਾ ਨੇ ਆਪਣੇ ਸਿਮਰਨ ਵਿੱਚ, ਹਾਂਜੀ, ਲੱਗ ਸਿਮਰਨ ਵਿੱਚ ਲੱਗਣ ਵਾਸਤੇ ਵੇਦ ਪੈਦਾ ਕੀਤੇ, ਕਿਉਂ ਵੇਦਾਂ ਸ਼ਾਸਤਰਾਂ ਦੀ ਕਥਾ ਕਰੇ ਸੁਣੇਗਾ ਅਤੇ ਮਨ 'ਚ ਉਤਸ਼ਾਹ ਪੈਦਾ ਹੋਵੇਗਾ, ਹਾਂਜੀ, ਅਤੇ ਭਾਈ ਤੁਸੀਂ ਸਿਮਰਨ ਕਰੋ। ਪਰਮਾਤਮਾ ਦਾ ਸਿਮਰਨ ਕਰਕੇ ਗੁਰਮੁਖ ਸੰਸਾਰ 'ਤੇ ਪ੍ਰਗਟ ਹੁੰਦੇ ਆ ਇਸੇ ਤਰ੍ਹਾਂ ਹੀ, ਅਤੇ ਉਹ ਪਰਮਾਤਮਾ ਨੇ ਵੇਦ ਪੈਦਾ ਕੀਤੇ ਹੈ ਕਿ ਸਿੱਖਿਆ ਲੈ ਕੇ ਹੀ ਗੁਰੂ ਪਿਆਰਿਓ ਤੁਸੀਂ ਉਹਦੇ ਸਿਮਰਨ 'ਚ ਲੱਗਣਾ ਕਰੋ। ਹਰ ਸਿਮਰਨ ਪੈਸੇ ਦੀ ਜਦੀ ਦਾਤੇ, ਹਰ ਸਿਮਰਨ ਹੀ ਚੌਂਕੁੰਟ ਜਾਤੇ। ਪਰਮਾਤਮਾ ਦਾ ਸਿਮਰਨ ਕਰਕੇ ਸਿੱਧ ਹੈ, ਜਤੀ ਹੈ ਜਾਂ ਦਾਤੇ ਹੈ, ਇਹ ਨਾ ਸ਼ੁਭ ਗੁਣਾਂ ਵਾਲੇ ਹੋਏ ਆ। ਪਰਮਾਤਮਾ ਦਾ ਸਿਮਰਨ ਕਰਨ ਨਾਲ ਹੀ, ਹਾਂਜੀ, ਚਾਰ ਕੁੰਟਾਂ ਵਿੱਚ, ਚਾਰੇ ਦੇਸ਼ਾਂ ਵਿੱਚ ਜਾਤੇ ਮੈਨੇ ਉਹ ਗੁਰਮੁਖ ਜਾਣੇ ਜਾਂਦੇ ਆ। ਹਰ ਸਿਮਰਨ ਧਾਰੀ ਸਭ ਧਾਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਕਹਿੰਦੇ ਪਰਮਾਤਮਾ ਨੇ ਆਪਣਾ ਸਿਮਰਨ ਕਰਾਉਣ ਵਾਸਤੇ ਇਹ ਸਾਰੀ ਧਰਨਾ, ਧਰਨਾ ਨਵੇਂ ਧਰਤੀ ਦਾ, ਹੈਂ ਧਰਤੀ ਧਾਰੀ ਹੈ, ਬਹੁਤ ਧਰਤੀ ਨੂੰ ਬਣਾਉਣਾ ਕੀਤਾ। ਇਸ ਵਾਸਤੇ ਕਹਿੰਦੇ ਜਿਹੜਾ ਸ਼ੇਸ਼ਨ ਆ ਗਿਆ ਉਹ ਪਰਮਾਤਮਾ ਦੇ ਸਿਮਰਨ ਨਾਲ ਜੁੜ ਕੇ ਇਹ ਧਰਤੀ ਕਿੰਨੇ ਅਤੇ ਪਹਾੜ ਕੀ ਕੁਛ ਹੈ ਕਹਿੰਦੇ ਸਿਰ 'ਤੇ ਫੁੱਲ ਵਾਂਗ ਧਾਰੀ ਬੈਠਾ ਟਿਕਾਈ ਬੈਠਾ। ਇਸ ਵਾਸਤੇ ਕਹਿੰਦੇ ਨਾ ਸੈਲਨ ਕਾਨਣ ਸੋ ਧਰਨੀ ਪਰ ਸੁਣੈ ਜਿਉਂ ਜਨਸੀਸ ਉਠਾਈ। ਇਸ ਵਾਸਤੇ ਕਹਿੰਦੇ ਆ ਸਾਰੇ ਕਾਰਜਾਂ ਨੂੰ ਕਰਨ ਵਾਲਾ ਕੌਣ? ਪਰਮੇਸ਼ੁਰ। ਉਹਦੇ ਸਿਮਰ ਨੂੰ ਕਰੋ, ਸਿਮਰ ਸਿਮਰਨ ਹਰ ਕਾਰਨ ਕਰਨਾ, ਜਿਹੜਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਪਰਮੇਸ਼ੁਰ ਆ, ਮਨ ਬਾਣੀ ਸਰੀਰ ਕਰਕੇ ਉਹਦੇ ਨਾਮ ਦਾ ਸਿਮਰਨ ਕਰੋ, ਕਿਉਂਕਿ ਉਸ ਮਾਲਕ ਦੇ ਸਿਮਰ ਨੂੰ ਸਿਮਰ ਕੇ ਬ੍ਰਹਮਾ ਇਹ ਸੰਸਾਰ ਦੇ ਕਾਰਜ ਕਾਰਨਾਂ ਨੂੰ ਕਰਨ ਵਾਲਾ ਬਣਿਆ, ਕਿਉਂਕਿ ਜੇ ਬ੍ਰਹਮੇ ਨੇ ਸ੍ਰਿਸ਼ਟੀ ਪੈਦਾ ਕੀਤੀ ਆ ਸਿਮਰਨ ਦੀ ਬਰਕਤ ਨਹੀਂ ਹੈ। ਅਤੇ ਜਿਹੜੇ ਹੁਣ ਵੀ ਸਿਮਰਨ ਕਰਦੇ ਉਹਨਾਂ ਦੀ ਔਲਾਦ ਵੀ ਦੇ ਲਓ ਚੰਗੀ ਹੋ, ਗੁਰਸਿੱਖ ਜਿਹੜੇ ਉਹੋ ਜਿਹੇ ਬੰਦੇ ਆ ਫਿਰ ਉਹਨਾਂ ਦੀਆਂ ਔਲਾਦਾਂ ਵੀ ਉਹੋ ਜਿਹੀਆਂ। ਹਰ ਸਿਮਰਨ ਕੀ ਉਹ ਸਗਲ ਆਕਾਰਾ, ਹਰ ਸਿਮਰਨ ਮੈਂ ਆਪਣਾ ਕਰ। ਜਿਹੜੇ ਪਰਮਾਤਮਾ ਸਿਮਰਨ ਕਰਾਉਣ ਵਾਸਤੇ ਹਾਂਜੀ, ਉਸ ਪਰਮਾਤਮਾ ਨੇ ਆਪਣਾ ਸਿਮਰਨ ਕਰਾਉਣ ਲਈ ਸਾਰੇ ਆਕਾਰਾਂ ਸਰੀਰਾਂ ਨੂੰ ਪੈਦਾ ਕੀਤਾ, ਕਿਉਂ ਹੁਣ ਸਰੀਰ ਤੋਂ ਬਿਨਾਂ ਸਿਮਰਨ ਕਿਵੇਂ ਕਰਾਂਗੇ, ਸੇਵਾ ਕਿਵੇਂ ਕਰਾਂਗੇ? ਇਹ ਵੀ ਉਹਦੀ ਕਿਰਪਾ ਨਾਲ ਮਨੁੱਖ ਦੇ ਮਿਲਦੀ ਹੈ। ਅਤੇ ਬ੍ਰਹਮਾ ਨੇ ਹਾਂਜੀ ਸਿਮਰਨ ਵਿੱਚ ਲੱਗ ਕੇ ਇਹ ਸਗਲ ਆਕਾਰਾਂ ਅਤੇ ਜਿੰਨਾ ਵੀ ਸੰਸਾਰ ਹੈ ਸਾਰਾ ਪੈਦਾ ਕੀਤਾ, ਕਿਉਂਕਿ ਸਿਮਰਨ ਤੋਂ ਬਿਨਾਂ ਤਾਂ ਗੱਲ ਹੁੰਦੀ ਨਹੀਂ। ਅਤੇ ਹਰ ਸਿਮਰਨ ਮੈਂ ਆਪਣਾ ਕਰ, ਪਰਮਾਤਮਾ ਦੇ ਸਿਮਰਨ ਵਿੱਚ ਨਿਰੰਕਾਰ ਆਪ ਆ ਕੇ ਫਿਰ ਦਰਸ਼ਨ ਵੀ ਦੇ ਦਿੰਦਾ। ਹਾਂਜੀ ਨਿਰੰਕਾਰ ਦੇ ਸਿਮਰਨ 'ਚ ਆਪ ਹਰੀ ਹਰੀ ਨਾਮ ਵਿਸ਼ਨੂੰ ਦਾ ਭੋਗ ਵੀ ਲੱਗਾ ਰਹਿੰਦਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਮਿਲ ਪਾਇਆ। ਹਜ਼ੂਰ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਨਿਰੰਕਾਰ ਆਪ ਕਿਰਪਾ ਕਰਕੇ ਇਹ ਭੇਦ ਵਾਲੀ ਗੱਲ ਜਿਹੜੀ ਹੈ ਰਮਝਿਆ, ਇਹਨੂੰ ਸਮਝਾ ਦਿੱਤਾ, ਨਾਨਕ ਗੁਰਮੁਖ ਹਰ ਸਿਮਰਨ ਮਿਲ ਪਾਇਆ। ਹਜ਼ੂਰ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੇ ਗੁਖੀ ਸਤਿਗੁਰਾਂ ਦੇ ਪਾਸੋਂ ਪਰਮਾਤਮਾ ਦੇ ਸਿਮਰਨ ਕਰਨ ਦਾ ਢੰਗ ਜਿਹੜਾ ਯੁਗਤੀ ਹੈ ਉਹ ਪ੍ਰਾਪਤ ਕੀਤੀ ਹੈ। ਇਹ ਪਹਿਲੀ ਅਸ਼ਟਪਦੀ ਹੈ, ਇਹ 'ਚ ਸਿਮਰਨ ਦੀ ਮਹਾਨਤਾ ਦੱਸੀ ਹੈ। ਦੂਸਰੀ ਅਸ਼ਟਪਦੀ ਹੈ ਅਤੇ ਪਰਮਾਤਮਾ ਅੱਗੇ ਫਿਰ ਇਸ ਤਰ੍ਹਾਂ ਬੇਨਤੀ ਕਰਿਆ ਕਰੋ। ਸਲੋਕ ਦੀਨ ਦਰਦ ਭੰਜਨਾ ਕਟਕਣ ਨਾਥ ਨਾਥ ਸਰਨ ਤੁਮਾਰੀ ਆਇਓ ਨਾਨਕ ਹੇ ਪ੍ਰਭ ਸਾਧ। ਹੇ ਦੀਨ ਗਰੀਬਾਂ ਦੇ ਦੁੱਖ ਅਤੇ ਜਿਹੜੇ ਦਰਦ ਆ ਪੀੜਾ ਆ ਇਹਨੂੰ ਭੰਜਣਾ ਤੁਸੀਂ ਨਾਥ ਕਰਨ ਵਾਲੇ ਹਾਂ। ਆਪ ਘਟਾਂਗਣਾ ਸਾਰੇ ਹਿਰਦਿਆਂ 'ਚ ਵਿਆਪਕ ਸਰੂਪ ਹਾਂ ਅਤੇ ਅਨਾਥਾਂ ਦੇ ਨਾਥ ਹਾਂ, ਜਿਹਦਾ ਕੋਈ ਵੀ ਨਹੀਂ ਉਹਦੇ ਤੁਸੀਂ ਹਾਂ। ਇਹ ਪਾਤਸ਼ਾਹ ਅਸੀਂ ਤੁਹਾਡੀ ਸ਼ਰਨ ਆਏ ਹਾਂ, ਕਿਰਪਾ ਕਰਕੇ ਹਾਂਜੀ ਅਸੀਂ ਆਪ ਦੇ ਸੇਵਕ ਦੇ ਨਾਲ ਹਾਂਜੀ ਨਾਨਕ ਹੇ ਪ੍ਰਭ ਸਾਧ। ਮਹਾਰਾਜ ਕਹਿੰਦੇ ਆ ਕਿ ਪਰਮੇਸ਼ੁਰ ਆਪ ਮੈਂ ਸੇਵਕ ਦੇ ਨਾਲ ਹੀ ਹੈ, ਇਸ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਹਾਂਜੀ ਤੁਹਾਡੇ ਸਾਥ ਸ਼ਰਨ ਤੁਹਾਰੀ ਆਇਓ ਨਾਨਕ ਹੇ ਪ੍ਰਭ ਸਾਧ, ਤੁਹਾਡੀ ਸ਼ਰਨ ਆਏ ਹਾਂ। ਅਤੇ ਹੇ ਗੁਰੂ ਸਾਹਿਬ, ਹੇ ਪਰਮੇਸ਼ੁਰ, ਅਸੀਂ ਸੇਵਕ ਤੁਹਾਡੇ ਨਾਲ ਹੀ ਸੋਭਾ ਪਾਉਂਦੇ ਹਾਂ, ਤੁਹਾਡੇ ਬਿਨਾਂ ਸਾਡਾ ਕਾਹਦਾ ਹੈ, ਕੁਛ ਵੀ ਨਹੀਂ, ਹਾਂਜੀ ਇਸ ਵਾਸਤੇ ਤੁਹਾਡੀ ਸ਼ਰਨ 'ਚ ਆਏ ਹਾਂ, ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਨਾਲ ਹਾਂ, ਹਾਂਜੀ ਤੁਹਾਡੇ ਨਾਲ ਹੀ ਰਹੀਏ, ਤੁਹਾਤੋਂ ਕਦੀ ਵਿਛੜੀਏ ਨਾ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਾਈ। ਇਹ ਗੁਰੂ ਪਿਆਰਿਓ, ਜਿਸ ਜਗ੍ਹਾ 'ਚ ਮਾਤਾ ਪਿਤਾ ਪੁੱਤਰ ਮਿੱਤਰ ਭਰਾ ਇਹਦੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੋਏਗਾ, ਹੈਂ ਹੇ ਮਨਾ ਇਹ ਗੱਲ ਸਮਝ ਲੈ, ਊਹ ਉਸ ਜਗ੍ਹਾ ਵਿੱਚ ਹਾਂਜੀ ਤੇਰੇ ਨਾਲ ਕੌਣ ਹੈ? ਪਰਮਾਤਮਾ ਦਾ ਨਾਮ ਹੀ ਤੇਰਾ ਸਹਾਈ ਸਹਾਇਕ ਹੋਵੇਗਾ। ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਦੋਂ ਤੂੰ ਜਾਏਗਾ ਪਰਲੋਕ ਦੇ ਰਾਹ 'ਚ, ਬੜੇ ਬੜੇ ਜਿਹੜੇ ਭਿਅੰਕਰ ਜਮਦੂਤ ਆ ਉਹ ਜੀਵ ਨੂੰ ਦਲੈ ਮਨੇ ਦਲਦੇ ਆ, ਮਾਰਦੇ ਆ, ਕੁੱਟਦੇ ਆ, ਹੈਂਜੀ ਉਸ ਸਮੇਂ ਉਸ ਜਗ੍ਹਾ ਕੇਵਲ ਇੱਕੋ ਇੱਕ ਪਰਮਾਤਮਾ ਦਾ ਨਾਂ ਤੇਰੇ ਨਾਲ ਚੱਲੇਗਾ, ਤੈ ਕੇਵਲ ਨਾਮ ਸੰਗ ਤੇਰਾ ਚੱਲੇਗਾ, ਨਾਮ ਤੇਰੇ ਨਾਲ ਜਾਏਗਾ, ਹੋਰ ਚੀਜ਼ ਨਹੀਂ ਕੋਈ ਜਾਣੀ, ਜਾਂ ਤੇਰੇ ਪਾਪ ਕਰਮ ਆ ਜਾਂ ਤੇਰੇ ਪੁੰਨ ਕਰਮ ਆ, ਹੈ ਪਾਪਾਂ ਕਰਕੇ ਨਰ ਗਿਆ, ਪੁੰਨਾਂ ਕਰਕੇ ਸੁਰ ਗਿਆ, ਨਿਸ਼ਕਾਮ ਹੋ ਕੇ ਸਿਮਰਨ ਕਰੇਗਾ ਅਤੇ ਕਲਿਆਣ ਹੋਏਗੀ। ਜਹ ਮੁਸ਼ਕਲ ਹੋਵੇ ਤਾਂ ਭਾਰੀ ਹਰ ਕੋ ਨਾਮ ਕਿਨ ਮਾਹੇ ਹੋਵੇ। ਜਿਹੜੀ ਜਗ੍ਹਾ 'ਚ ਤੈਨੂੰ ਬੜੀ ਭਾਰੀ ਮੁਸ਼ਕਲ, ਬਹੁਤ ਤਕਲੀਫ ਹੋਏਗੀ, ਸੰਕਟ ਆਏਗਾ, ਹਾਂਜੀ, ਉਸ ਜਗ੍ਹਾ ਦੇ ਅੰਦਰ ਕਹਿੰਦੇ ਜੇ ਤੂੰ ਨਾਮ ਜਪੇਗਾ ਇੱਕ ਖਿਨ 'ਚ ਪਰਮਾਤਮਾ ਦਾ ਨਾਮ, ਦੁੱਖਾਂ ਤੋਂ ਆਧਾਰੀ ਮੈਨੇ ਤੈਨੂੰ ਬਚਾ ਲਏਗਾ, ਦੁੱਖਾਂ ਤੋਂ ਤੇਰਾ ਛੁਟਕਾਰਾ ਕਰਾ ਦੇਵੇਗਾ। ਅਣਕ ਪੁੰਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰ। ਕਿਉਂਕਿ ਪਾਪ ਜਿਹੜੇ ਕੀਤੇ ਆ ਇਹਨਾਂ ਨੂੰ ਦੂਰ ਕਰਨ ਲਈ ਅਨੇਕਾਂ ਤਰ੍ਹਾਂ ਦੇ ਪੁੰਨੇ ਚਰਨ ਹੁੰਦਾ, ਜਿਹੜੇ ਪਰਾਸਤ ਕਰਮ ਕੀਤੇ ਜਾਂਦੇ ਆ। ਪਰਾਸ਼ਿਤ ਕਰਦਿਆਂ ਤੇਰਾ ਤਰਨਾ ਹੈ, ਕਹਿੰਦੇ ਛੁਟਕਾਰਾ ਨਹੀਂ ਹੋਏਗਾ, ਪਰ ਪਰਮਾਤਮਾ ਦਾ ਨਾਮ ਉਹਨਾਂ ਕਰੋੜਾਂ ਪਾਪਾਂ ਨੂੰ ਪਰ ਹਰੇ ਨਾਸ ਕਰ ਦਿੰਦਾ। ਇਹਦੇ 'ਚ ਬੜੀ ਸ਼ਕਤੀ ਹੈ। ਘੋਰ ਦੁਖਿਅੰਗ ਅਨਕਤਿਅੰਗ ਜਨਮ ਦਰਿਦਰੰਗ ਮਹਾਂਵਿਖਿਆਦੰਗ, ਗੁਰਮੁਖ ਨਾਮ ਜਪਹ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਗੁਰਮੁਖਾ, ਹਾਂਜੀ, ਗੁਰੂ ਤੋਂ ਸਮੱਤ ਲੈ ਕੇ ਪਰਮਾਤਮਾ ਦਾ ਨਾਮ ਜਪੇ ਤੂੰ ਬਹੁਤ ਭਾਰੀ ਸੁੱਖ ਪ੍ਰਾਪਤ ਕਰੇਗਾ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪਤ ਹੋਏ ਸੁਖੀਆ, ਨਾਨਕ ਪਾਵ ਸੁਖ ਨੇ ਫਿਕਣੇ ਸੁੱਖ ਪਾਏਗਾ। ਪਾਤਸ਼ਾਹ ਕਹਿੰਦੇ ਜਿਹੜਾ ਦੁਨੀਆ ਦਾ ਰਾਜਾ ਆ, ਆਮ ਲੋਕ ਕਹਿੰਦੇ ਵੀ ਰਾਜਾ ਸੁਖੀ, ਪਰ ਜੇ ਪਰਮੇਸ਼ਰ ਦਾ ਸਿਮਰਨ ਤੋਂ ਬਿਨਾਂ ਆ ਤਾਂ ਉਹ ਵੀ ਦੁਖੀ ਹੈ। ਇਸ ਵਾਸਤੇ ਕਹਿੰਦੇ ਭਾਵੇਂ ਕੋਈ ਗਰੀਬ ਹੈ ਲੇਕਿਨ ਜੇ ਪਰਮਾਤਮਾ ਦਾ ਨਾਮ ਜਪਦਾ ਉਹ ਸੁਖੀ ਹੋ ਜਾਂਦਾ ਆ। ਕਿਉਂਕਿ ਜਿੰਨੀ ਵੀ ਦੁਨੀਆ ਇਹਦੇ 'ਚ ਭਾਵੇਂ ਕੋਈ ਰਾਜ ਹੈ ਉਹ ਦੁੱਖ ਦੇ ਨਾਲ ਹੀ ਹੈ। ਕੋਈ ਨਾ ਕੋਈ ਰੋਜ਼ ਕਿਤੇ ਮੁਜ਼ਾਹਰਾ ਹੋ ਗਿਆ, ਕਿਤੇ ਬਗਾਵਤ ਪੈ ਗਈ, ਕਿਤੇ ਹਮਲਾ ਹੋ ਗਿਆ, ਹੈਂ, ਕਿਤੇ ਖਜ਼ਾਨਾ ਖਾਲੀ ਹੋ ਗਿਆ, ਕਿਤੇ ਨਵੇਂ ਟੈਕਸ ਲੱਗ ਗਿਆ, ਕੋਈ ਨਾ ਕੋਈ ਸੰਕਟ ਬਣਿਆ ਹੀ ਰਹਿੰਦਾ। ਪਰ ਜੇ ਭਾਈ ਕੋਈ ਹਾਂਜੀ ਪ੍ਰੇਮੇ ਮੂੰਹ ਕੋੜੀ ਵੀ ਹੈ ਤਾਂ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸੁੱਖ ਹੋ ਜਾਂਦਾ। ਕਹਿੰਦੇ ਜਿਵੇਂ ਉਹ ਰਾਜਾ ਸੀ ਅਤੇ ਉਹਦੀਆਂ ਚਾਰ ਰਾਣੀਆਂ, ਅਤੇ ਰਾਜੇ ਨੂੰ ਇਸ਼ਨਾਨ ਕਰਾਉਣਾ, ਹਾਂਜੀ ਗਰਮੀਆਂ ਠੰਡੇ ਪਾਣੀ ਨੂੰ ਇਸ਼ਨਾਨ ਕਰਾਉਣਾ, ਅਤੇ ਜਦੋਂ ਉਹ ਰਾਜੇ ਦੀ ਜਿਹੜੀ ਛੋਟੀ ਰਾਣੀ ਸੀ ਉਹ ਇਸ਼ਨਾਨ ਤੋਂ ਬਾਅਦ ਅਤੇ ਤੌਲੀਏ ਨਾਲ ਸਰੀਰ ਪੂੰਝ ਰਹੀ ਸੀ, ਰੋ ਰਹੀ ਸੀ, ਉਹ ਰੋਣ ਨਾਲ ਜਿਹੜਾ ਗਰਮ ਪਾਣੀ ਸੀ ਰਾਜੇ ਦੇ ਸਰੀਰ 'ਤੇ ਪਿਆ। ਰਾਜਾ ਕਹਿਣ ਲੱਗਾ ਵੀ ਆਹ ਤੱਤਾ ਪਾਣੀ, ਪਤਾ ਲੱਗਾ ਵੀ ਆ ਥਰੂ ਡਿਵਿਆ। ਰਾਜਾ ਕਹਿਣ ਲੱਗਾ ਤੂੰ ਕਿਉਂ ਰੋ ਰਹੀ, ਕਿ ਤੈਨੂੰ ਸਾਰੇ ਸੁੱਖ ਹੈ। ਕਹਿੰਦੇ ਮੈਂ ਤਾਂ ਰੋਨੀ ਹਾਂ ਕਿ ਮੇਰੇ ਭਰਾ ਨੇ ਸਾਧ ਬਣ ਜਾਣਾ, ਕਹਿੰਦੇ ਜੇ ਤੂੰ ਮਿਲਣਾ ਤਾਂ ਅੱਠਾਂ ਦਿਨਾਂ ਜਾ ਕੇ ਮੈਨੂੰ ਮਿਲ ਜਾ, ਤਾਂ ਰੋਨੀ ਹੈ ਕਿ ਤੁਸੀਂ ਮੈਨੂੰ ਛੁੱਟੀ ਦੇ ਦਿਓ। ਉਹ ਰਾਜਾ ਬੜਾ ਵੈਸੇ ਸਮਝਦਾਰ ਸੀ, ਸੰਗੀ ਸੀ, ਉਹਨੂੰ ਪਤਾ ਸੀ ਸਾਰਾ। ਰਾਜਾ ਕਹਿੰਦੇ ਐਵੇਂ ਕੋਈ ਰੋਈ ਜਾਂਦੀ ਹੈ, ਹੁਣ ਸਾਧ ਕਿੱਥੇ ਹੋਣਾ। ਰਾਣੀ ਕਹਿਣ ਲਈ ਮਹਾਰਾਜ ਉਹਦੇ ਖਿਆਲ ਇਸ ਤਰ੍ਹਾਂ ਦੇ ਸੀਗੇ, ਮੁੰਡ ਤੋਂ ਹੀ ਤਿਆਗੀ ਜਿਹਾ ਸੀਗਾ, ਸਾਧ ਹੋ ਜਾਏਗਾ। ਰਾਜਾ ਕਹਿਣ ਲੱਗਾ ਜਿਹੜੇ ਬੰਦੇ ਸਾਧ ਹੁੰਦੇ ਆ ਉਹ ਕਿਸੇ ਨੂੰ ਪੁੱਛਦੇ ਨਹੀਂ, ਉਹ ਚਿੱਠੀਆਂ ਚੁਪਠੀਆਂ ਨਹੀਂ ਲਿਖਦੇ, ਹਾਂਜੀ ਹਾਂਜੀ। ਜਿਹੜੇ ਬਰਾਗੀ ਬੰਦੇ ਆ ਉਹ ਤਾਂ ਬਿਨਾਂ ਪੁੱਛੇ ਤਾਂ ਅਸੀਂ ਸਾਰਾ ਛੱਡ ਕੇ ਉਹ ਗਏ ਉਹ ਨਹੀਂ ਦੇਖਦੇ ਹੁੰਦੇ। ਰਾਣੀ ਕਹਿਣ ਲੱਗੀ ਆ ਕਿ ਬਰਾਗ ਕਿਸ ਤਰ੍ਹਾਂ ਦਾ ਹੁੰਦਾ। ਉਹ ਰਾਜੇ ਨੇ ਫਿਰ ਰਾਣੀਆਂ ਨੂੰ ਸੱਦ ਲਿਆ, ਕਹਿਣ ਲੱਗੇ ਤੁਸੀਂ ਜੇ ਸਾਰੀਆਂ ਰਾਣੀਆਂ ਦੱਸੋ ਤਾਂ ਮੈਂ ਬਰਾਗ ਦਾ ਸਰੂਪ ਧਾਰ ਕੇ ਦਿਖਾ ਦਿੰਦਾ। ਕਹਿੰਦੇ ਮਾਰ ਦਿਖਾਓ। ਉਹ ਰਾਜੇ ਨੇ ਕਿਤੇ ਇੱਕ ਧੋਤੀ ਪਹਿਨੀ, ਕਹਿਣ ਲੱਗਾ ਅੱਜ ਤੋਂ ਤੁਸੀਂ ਸਾਰੀਆਂ, ਤੁਹਾਡੇ ਨਾਲ ਮੇਰਾ ਕੋਈ ਸੰਸਾਰੀ ਲੈਣ ਦੇਣ ਨਹੀਂ, ਤੁਸੀਂ ਰਾਜ ਸੰਭਾਲ ਲਓ ਅਤੇ ਮੈਂ ਜਾ ਰਿਹਾ। ਇਉਂ ਕਹਿ ਕੇ ਫਿਰ ਰਾਜਾ ਜਿਹੜਾ ਸੀ ਚਲ ਗਿਆ। ਰਾਣੀਆਂ ਬਹੁਤ ਰੋਂਦੀਆਂ, ਹੈਂ, ਉਹ ਵਜ਼ੀਰ ਨੂੰ ਲੈ ਕੇ ਪਹੁੰਚ ਗਈਆਂ, ਉਹਦੇ ਚਰਨ ਫੜੇ, ਬਹੁਤ ਬੇਨਤੀਆਂ ਬੁਨਤੀਆਂ ਕੀਤੀਆਂ ਪਰ ਉਹ ਮੰਨਿਆ। ਇੱਕ ਰਾਣੀ ਕਹਿਣ ਲੱਗੀ ਆਪ ਸਾਧੂ ਕਿਉਂ ਹੋ ਰਹੇ ਹਾਂ। ਰਾਜਾ ਕਹਿੰਦਾ ਕਿ ਬ੍ਰਹਮ ਸੁੱਖ ਦੀ ਪ੍ਰਾਪਤੀ ਵਾਸਤੇ ਸਾਧੂ ਹੋ ਰਹੇ ਹਾਂ। ਕਿਉਂਕਿ ਰਾਜ ਭਾਗ ਦੇ ਵਿੱਚ ਬ੍ਰਹਮ ਦਾ ਸੁੱਖ ਨਹੀਂ, ਹਰ ਵੇਲੇ ਕਲਪਣਾ ਕੋਈ ਨਾ ਕੋਈ ਬਣੀ ਹੀ ਰਹਿੰਦੀ ਹੈ। ਉੱਧਰ ਵਾਹ ਕਰੋ ਵਾਹ ਕਰੋ, ਝੰਜਟ ਜਿੰਨਾ ਖਿਲਾਰਾ ਖਿਲਾਰੋ ਮਨ ਵੀ ਉਨਾ ਹੀ ਖਿਲਰ ਜਾਂਦਾ। ਮੈਂ ਪਰਮਾਤਮਾ ਸਿਮਰਨ ਕਰਾਂਗਾ ਸੁੱਖ ਹੋ ਜਾਏਗਾ, ਇਸ ਵਾਸਤੇ ਸਾਧ ਬਣ ਰਿਹਾ। ਹਾਂਜੀ, ਉਹ ਰਾਣੀ ਕਹਿੰਦੀ ਜਿਹੜਾ ਬ੍ਰਹਮ ਦਾ ਰਸ ਲੈਣਾ ਆ ਇਹ ਤਾਂ ਬੜਾ ਔਖਾ, ਤੁਸੀਂ ਨਹੀਂ ਲੈ ਸਕੋਗੇ। ਹਾਂਜੀ, ਇਹ ਨਾ ਹੋਵੇ ਵੀ ਬ੍ਰਹਮ ਦਾ ਰਸ ਲੈਂਦੇ ਲੈਂਦੇ ਤੁਸੀਂ ਇਹ ਜਿਹੜੇ ਦੁਨਿਆਵੀ ਰਸ ਇਹਨਾਂ ਤੋਂ ਵੀ ਰਹਿ ਜਾਓ, ਹੈਂ ਫਿਰ ਦੋਵੇਂ ਰਾਹਾਂ ਤੋਂ ਖਾਲੀ ਰਹਿ ਜਾਓਗੇ। ਉਹ ਜਿਵੇਂ ਬਗਲਾ ਸਗਾ ਉਹਨੂੰ ਕਹਿੰਦੇ ਆਪਣੇ ਘਰਵਾਲੀ ਦਾ ਬਚਨ ਨਾ ਮੰਨਿਆ ਬਗਲੀ ਦਾ, ਦੋਵਾਂ ਰਸਾਂ ਰਹਿ ਗਏ, ਬਚਨ ਨਹੀਂ ਮੰਨੋਗੇ ਸੰਸਾਰਕ ਰਸ ਤੋਂ ਵੀ ਬ੍ਰਹਮਾਨਾਂ ਤੋਂ ਵੀ ਰਹਿ ਜਾਓ। ਉਹ ਕਹਿੰਦੇ ਉਹ ਕਿਵੇਂ, ਕਹਿੰਦੇ ਸਮੁੰਦਰ ਦੇ ਕਿਨਾਰੇ ਇੱਕ ਬਗਲਾ ਦੀ ਬਗਲੀ ਰਹਿੰਦੇ ਸੀ, ਉਹਨਾਂ ਦਾ ਆਪਸ ਵਿੱਚ ਉੱਥੇ ਰਹਿਣਾ ਅਤੇ ਮੱਛੀਆਂ ਮੁੱਛੀਆਂ ਫੜ ਕੇ ਖਾਈ ਜਾਣੀ, ਅਤੇ ਉੱਥੇ ਕਿਨਾਰੇ 'ਤੇ ਸਮੁੰਦਰ ਦੇ ਨਾਰੀਅਲ ਦੇ ਫਲ ਹੁੰਦੇ, ਕਿਉਂ ਆਮ ਨਾਰੀਅਲ ਸਮੁੰਦਰ ਕਿਨਾਰੇ ਹੁੰਦੇ, ਉੱਥੇ ਹੰਸ ਆ, ਅਤੇ ਨਾਰੀਅਲ ਜਿਹੜਾ ਹੰਸ ਹੈ ਇਹਦੀ ਚੁੰਝ ਬੜੀ ਸਖਤ ਹੁੰਦੀ ਹੈ, ਉਹ ਨਾਰੀਅਲ ਚੁੰਝ ਮਾਰਨਾ ਅਤੇ ਵਿੱਚੋਂ ਨਾਰੀਅਲ ਜਿਹੜਾ ਉਹ ਰਸ ਹੁੰਦਾ ਦੁੱਧ ਪੀ ਲੈਣਾ, ਉਹ ਤੁਪ ਕੇ ਫਿਰ ਡਿੱਗੇ ਪੈਂਦੇ ਆ। ਹਾਂਜੀ, ਉਹ ਬਗਲਾ ਉਹਨੂੰ ਕਹਿੰਦਾ ਇਹ ਵੀ ਤਾਂ ਸਾਡੇ ਵਰਗਾ ਹੀ ਹੈ, ਇਹੋ ਜਿਹਾ ਰੰਗ ਰੂਪ ਹੈ। ਹਾਂਜੀ, ਇਹ ਦੁੱਧ ਕਿਉਂ ਪੀਂਦੇ ਆ, ਇਹ ਮੱਛੀਆਂ ਕਿਉਂ ਨਹੀਂ ਖਾ ਰਹੇ। ਬਗਲੀ ਕਹਿੰਦੀ ਵੀ ਸਾਡੇ ਵਰਗੇ ਰੰਗ ਤਾਂ ਚਿੱਟਾ ਹੈਗਾ। ਹਾਂਜੀ, ਪਰ ਇਹ ਜਿਹੜੇ ਬਗਲੇ ਆ ਇਹ ਬਗਲੇ ਨਹੀਂ, ਇਹ ਹੰਸ ਆ, ਇਹ ਦੁੱਧ ਵਿੱਚ ਮਿਲੇ ਪਾਣੀ ਨੂੰ ਜੁਦਾ ਕਰ ਦਿੰਦੇ ਆ, ਅਸੀਂ ਨਹੀਂ ਕਰ ਸਕਦੇ। ਬਗਲੇ ਨੇ ਕਿਹਾ ਚੱਲ ਆਪਾਂ ਵੀ ਦੁੱਧ ਦਾ ਸਵਾਦ ਤਾਂ ਲਈਏ, ਜਿਹੜਾ ਦੁੱਧ ਉੱਥੇ ਡਿੱਗਿਆ ਉਹ ਨਹੀਂ ਰੋਜ਼ ਪੀ ਪੂ ਲੈਣਾ, ਬੜਾ ਸਵਾਦ ਆ। ਬਗਲਾ ਕਹਿੰਦਾ ਅਸੀਂ ਐਵੇਂ ਮੱਛੀਆਂ ਦੇ ਕੰਡੇ ਹੀ ਖਾਂਦੇ ਰਹੇ, ਹੈਂਜੀ ਇਹ ਜਿਹੜਾ ਦੁੱਧ ਜੇ ਪੀਤਾ ਹੈ ਨਾ। ਬਗਲੀ ਕਹਿੰਦੀ ਸਾਡੇ ਵਾਸਤੇ ਤਾਂ ਰੱਬ ਨੇ ਮੱਛੀਆਂ ਮੁੱਛੀਆਂ ਬਣਾਈਆਂ ਆ, ਇਹ ਦੁੱਧ ਤਾਂ ਹੰਸਾਂ ਲਈ ਹੈ, ਅਸੀਂ ਨਹੀਂ ਹੰਸ ਬਣ ਸਕਦੇ, ਰੀਸ ਨਹੀਂ ਹੁੰਦੀ। ਅਤੇ ਮੈਂ ਤਾਂ ਨਹੀਂ ਕਹਿੰਦੀ ਨਿਯਮ ਕਰਦੀ, ਤੂੰ ਵੀ ਨਿਯਮ ਨਾ ਕਰ, ਪਰ ਤਾਂ ਗਿਆ ਨਾ ਤਾਂ। ਬਗਲਾ ਕਹਿੰਦਾ ਮੈਂ ਤਾਂ ਪਾਲਣ ਕਰਦਾ ਕਿ ਮੱਛੀਆਂ ਨਹੀਂ ਖਾਣੀਆਂ। ਬਗਲੀ ਨੇ ਬਹੁਤ ਕਿਹਾ ਪਰ ਉਹ ਮੂਰਖ ਬਗਲਾ ਸਮਝੇ ਹੀ ਨਾ, ਉੱਥੇ ਆ ਜਾ ਹੁਣ ਹੰਸ ਆਏ ਹੋਏ ਸੀ, ਉਹ ਚੁੰਝ ਮਾਰਨਾ ਕੁਝ ਪੀ ਲੈਣਾ, ਕੁਝ ਦੁੱਧ ਡਿੱਗ ਲੈਣਾ, ਇਹਨੇ ਉਹ ਚੁੰਝ ਨਾ ਚੱਟ ਚੁੱਟ ਲੈਣਾ। ਕਈ ਦਿਨ ਇਸ ਤਰ੍ਹਾਂ ਨਿਕਲ ਗਏ, ਬੀਤ ਗਏ, ਹੁਣ ਨਾਰੀਅਲ ਥੋੜ੍ਹੇ ਰਹਿ ਗਏ। ਹਾਂਜੀ, ਹੰਸ ਉੱਡ ਕੇ ਚਲ ਗਏ। ਹੁਣ ਬਗਲਾ ਬਗਲੀ ਜਿਹੜੇ ਸੀ ਉਹ ਬਿਰਛਾਂ ਦੇ ਹੇਠਾਂ ਆ ਕੇ ਫਿਰ ਫਲ ਫੁੱਲ ਲੱਗੇ ਲੱਗ ਡਿੱਗਣ ਲੱਭਣ ਲੱਗੇ, ਕੋਈ ਫਲ ਡਿੱਗਾ ਲੱਭ। ਹਾਂਜੀ, ਜਿਲ੍ਹੇ ਦੇਖਿਆ ਲੱਭ ਪਵੇ ਪਰ ਕੋਈ ਨਾ ਲੱਭਾਂ। ਫਿਰ ਉਹ ਦਰੱਖਤਾਂ ਦੇ ਉੱਤੇ ਕੋਈ ਫਲ ਫੁੱਲ ਲੱਗੇ ਹੋਏ ਸੀ। ਬਗਲਾ ਬਗਲੀ ਨੂੰ ਕਹਿੰਦਾ ਫਲ ਤਾਂ ਲੱਗੇ ਆ, ਇਹ ਆਪਾਂ ਵੀ ਫਿਰ ਮੈਂ ਉਹਨਾਂ ਨੂੰ ਘੱਟ ਥੋੜ੍ਹੀ ਹਾਂ, ਆਪਾਂ ਵੀ ਚੁੰਝ ਮਾਰਦੇ ਹਾਂ, ਤੋੜ ਕੇ ਦੁੱਧ ਪੀ ਲੈਂਦੇ ਹਾਂ। ਉਹ ਬਗਲੀ ਕਹਿੰਦੀ ਤੂੰ ਜਾਣਦੇ ਐਵੇਂ ਹੱਠ ਨਾ ਕਰ, ਅਸੀਂ ਨਾ ਫਲਾਂ ਨੂੰ ਤੋੜ ਸਕਦੇ, ਸਾਡੀ ਚੁੰਝ ਤਾਂ ਕੱਚੀ ਜਿਹੀ ਹੈ। ਪਰ ਉਹ ਮੂਰਖ ਬਗਲਾ ਮੰਨੇ ਨਾ, ਦਰੱਖਤ 'ਤੇ ਚੜ੍ਹ ਗਿਆ ਉੱਥੇ ਬੈਠਾ, ਅਤੇ ਨਾਲੇ ਚੁੰਝ ਮਾਰ ਕੇ ਜਿਹੜੇ ਉਹ ਤੋੜਨ ਲੱਗਾ, ਉਹ ਚੁੰਝ ਜੇ ਸੀ ਫਲ ਦੇ ਵਿੱਚ ਖੁੱਭ ਗਈ। ਹਾਂਜੀ, ਉਹ ਨਿਕਲੇ ਨਾ ਵਿੱਚੋਂ, ਹੁਣ ਜਿਹੜਾ ਨਾਰੀਅਲ ਦਾ ਫਲ ਸੀ ਕਰੜਾ ਬੜਾ ਹੁੰਦਾ ਨਾ, ਉਹਨੇ ਲਟਕਣ ਲੱਗ ਪਿਆ, ਅਖੀਰੇ ਤੜ ਫੜ ਕੇ ਮਰ ਮੁਰ ਗਿਆ। ਹਾਂਜੀ, ਇਸ ਤਰ੍ਹਾਂ ਮੂਰਖ ਬਗਲੇ ਨੇ ਬਗਲੀ ਦਾ ਕਹਿਣਾ ਨਾ ਮੰਨਿਆ, ਦੁੱਧ ਦਾ ਸਵਾਦ ਲੈਂਦਾ ਲੈਂਦਾ ਮੱਛੀਆਂ ਤੋਂ ਵੀ ਚਲ ਗਿਆ। ਇਸ ਤਰ੍ਹਾਂ ਕਹਿੰਦੇ ਹੈਂ ਤੁਸੀਂ ਆਪਣੀ ਪਤੀ ਵਰਤਾ ਧਰਮ ਵਾਲੀ ਜਿਹੜੀ ਹੈਂਜੀ ਇਹ ਇਸਤਰੀ ਹੈ, ਜੇ ਕਹਿੰਦੇ ਤੂੰ ਬਚਨ ਨਹੀਂ ਮੰਨੇਗਾ ਹੈਂ ਅਤੇ ਬ੍ਰਹਮਾਨੰਦ ਲੈਂਦੇ ਲੈਂਦੇ ਇਹ ਨਾ ਹੋਵੇ ਜਿਹੜੇ ਦੁਨਿਆਵੀ ਰਸ ਹੈ ਵੀ ਤੇਰੇ ਹੱਥੋਂ ਚੱਲ ਜਾਏ, ਘਰ ਨੂੰ ਜਾਣਾ ਠੀਕ ਹੈ। ਰਾਜਾ ਕਹਿੰਦਾ ਮੈਂ ਇਹੋ ਜਿਹਾ ਮੂਰਖ ਥੋੜ੍ਹਾ ਕਿ ਤੇਰਾ ਬਚਨ ਮੰਨ ਕੇ ਬ੍ਰਹਮਾਨੰਦ ਤਿਆਗ ਦਿਆਂਗਾ। ਹਾਂਜੀ, ਤੇਰੇ ਆ ਕੇ ਲਾ ਕੇ ਮੈਂ ਘਰ ਜਾਂਦਾ ਤਾਂ ਮੂਰਖ ਹਾਵਾਂਗਾ, ਇਸ ਤਰ੍ਹਾਂ ਦਾ ਮੂਰਖ ਥੋੜ੍ਹਾ ਜਿਹਾ ਬ੍ਰਹਮਾਨੰਦ ਛੱਡ ਕੇ ਵਿਕਾਰਾਂ ਦੇ ਵਿੱਚ ਫਸਾਂਗਾ। ਫਿਰ ਰਾਜੇ ਨੇ ਗੱਲ ਸੁਣਾਉਂਦਿਆਂ, ਇੱਕ ਗਰੀਬ ਜ਼ਿਮੀਂਦਾਰ ਦਾ ਲੜਕਾ ਸੀ, ਇੱਕ ਲੜਕੀ, ਜਿਸ ਵੇਲੇ ਉਹ ਕੰਨਿਆ ਅਮੀਰ ਦੇ ਘਰ ਵਿਆਹੀ ਗਈ, ਉੱਥੇ ਗਾਈਆਂ ਮੱਝਾਂ ਬਹੁਤ ਸੀਆਂ। ਕੰਨਿਆ ਕਹਿਣ ਲੱਗੀ ਮੇਰੇ ਘਰ ਵਿੱਚ ਤਾਂ ਕੋਈ ਗਾਂ ਮੱਝ ਨਹੀਂ, ਮੈਂ ਆਪਣੇ ਭਰਾ ਨੂੰ ਬੁਲਾ ਕੇ ਸਾਰਾ ਦੁੱਧ ਹਾਂਜੀ ਮੱਖਣ ਖਲਾ ਖਲਾ ਕੇ ਤਗੜਾ ਕਰਕੇ ਭੇਜਾਂ। ਇਹ ਗੱਲ ਸੋਚ ਕੇ ਭਰਾ ਨੂੰ ਸਾਧ ਲਿਆ, ਗਰਮੀਆਂ ਦੇ ਦਿਨ ਸਵੇਰੇ ਫਿਰ ਉਹਨੂੰ ਦਹੀਂ ਰੇਣ ਮੱਖਣ ਕੱਢਿਆ, ਸੁੱਤੇ ਹੋਏ ਭਰਾ ਨੂੰ ਹੱਥ ਮੂੰਹ ਧੋਇਆ, ਪੂਰੀ ਤਲੀ ਦੇ ਮੱਖਣ ਦਾ ਪੇੜਾ ਰੱਖ ਕੇ ਕਹਿੰਦੇ ਲੈ ਛੇਤੀ ਖਾ ਲਾ। ਉਹਨੂੰ ਵਿਚਾਰੇ ਮੱਖਣ ਖਾਧਾ ਨਹੀਂ, ਦੇਖਣ ਲੱਗ ਪਿਆ ਉੱਧਰ ਸੂਰਜ ਚਮਕਿਆ, ਉਹਦੀ ਗਰਮੀ ਮੱਖਣ ਜਿਹੜਾ ਪਿਘਲ ਕੇ ਥੱਲੇ ਡਿੱਗ ਰਿਹਾ। ਹੁਣ ਮੂਰਖ ਨੇ ਮੱਖਣ ਤਾਂ ਕਦੀ ਖਾਧਾ ਨਾ, ਉਹ ਥੱਲੇ ਤਿਪ ਕੇ ਸੀ ਇਉਂ ਲਾ ਕੇ ਚੱਟਦਾ। ਇੰਨੇ ਨੂੰ ਇੱਲ ਨੇ ਝਪਟ ਮਾਰੀ, ਉਹ ਮੱਖਣ ਦਾ ਪੇੜਾ ਲੱਗ ਗਈ, ਹੈਂ ਕੁਝ ਮਿੱਟੀ ਡਿੱਪਿਆ। ਹੁਣ ਉੱਥੇ ਰੋਂਦਾ ਹੈ, ਕਹਿੰਦੇ ਮੈਂ ਇਸ ਤਰ੍ਹਾਂ ਮੂਰਖ ਨੇ ਜਿਹੜਾ ਮਹਾਂਪੁਰਖਾਂ ਨੇ ਦੱਸੇ ਬ੍ਰਹਮਾਨੰਦ ਨੂੰ ਛੱਡ ਕੇ ਵਿਕਾਰਾਂ ਦੇ ਆਨੰਦ ਨੂੰ ਚੱਟ ਕੇ ਹਮੇਸ਼ਾ ਲਈ ਰੋਂਦਾ ਰਹਾਂ। ਇਸ ਤਰ੍ਹਾਂ ਸਾਰੀ ਸ੍ਰਿਸ਼ਟ ਦਾ ਰਾਜਾ ਵੀ ਹੋਵੇ, ਜੇ ਮਹਾਂਪੁਰਖਾਂ ਦੇ ਬਚਨ ਅਨੁਸਾਰ ਨਹੀਂ ਚੱਲੇਗਾ, ਉਹ ਫਿਰ ਸਾਰੀ ਆਰਬਲਾ ਦੁੱਖ ਹੀ ਭੋਗੇਗਾ। ਇਸ ਵੇਲੇ ਮਹਾਂਪੁਰਖਾਂ ਦੇ ਬਚਨਾਂ ਦੇ ਮੁਤਾਬਕ ਜਿਹੜਾ ਬਿਸ਼ੇਰਾ ਨੂੰ ਛੱਡ ਕੇ ਪਰਮਾਤਮਾ ਨਾਂ ਜਪੇਗਾ, ਉਹ ਸੰਸਾਰ ਸੁਖੀ ਹੋਵੇਗਾ। ਇਸ ਤਰ੍ਹਾਂ ਕਹਿ ਕੇ ਰਾਜਾ ਜਿਹੜਾ ਇਹ ਜੰਗਲ ਨੂੰ ਤੁਰ ਗਿਆ। ਲਾਹਕੁਰੀ ਬੰਧਨ ਪਰ ਹੈ, ਹਰ ਕਾ ਨਾਮ ਜਪਤ ਨਿਸਤਰ ਹੈ। ਹੁਣ ਅੱਜ ਕੱਲ੍ਹ ਆ ਨਵੀਨ ਜਿਹੜੇ ਉਹ ਕਹਿੰਦੇ ਬੰਧਨਾਂ ਪਰ ਹੈ, ਪਰ ਜਿਹੜਾ ਸੰਪਰਦਾਇ ਪਾਠ ਹੈ ਬੰਧਨ ਤਾਂ ਦਿਨ ਔਂਕੜ ਆ। ਹਾਂਜੀ, ਇਸ ਵਾਸਤੇ ਨਾ ਅੱਖਰ ਵੱਖਰਾ ਨਹੀਂ ਬੋਲਣਾ, ਸੰਪਰਦਾਇ ਮਰਜ਼ਾਦਾ ਹੈ ਕਿ ਬੰਧਨ ਪਾਠ ਇਕੱਠਾ ਕਰਨਾ। ਹੋਰ ਵੀ ਕਈ ਥਾਂ ਗੁਰਮੁਖ ਮੁਕਤੋ ਬੰਧਨ ਪਾਏ, ਸ਼ਬਦ ਵਿਚਾਰ ਛੁੱਟਿਆ ਹਰਨ ਆਏ, ਸੱਚ ਮਨ ਕਾਰਨ ਤੱਤ ਵਲੋਭ ਹੈ, ਸੁਭਰ ਸਰਵਰ ਮੈਲਨ ਧੋਵੈ, ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ। ਇਸ ਵਾਸਤੇ ਅਤੇ ਜਿਹੜਾ ਪਾਠ ਹੈ ਉਹ ਸੰਪਰਦਾ ਦਾ ਬੰਧਨ ਇਕੱਠਾ ਹੀ ਹੈ। ਚਾਹੇ ਲੱਖਾਂ ਕਰੋੜਾਂ ਕਹਿੰਦੇ ਬੰਧਨ ਵੀ ਜੀਵ ਦੇ ਗਲ ਪੈ ਜਾਣ, ਪਰ ਪਰਮਾਤਮਾ ਨਾਮ ਜਪਣਾ ਬੰਧਨ ਨਿਸਤਰ ਹੈ, ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ। ਅਣਕ ਮਾਇਆ ਰੰਗ ਤਿਖਣ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਇਹ ਮਾਇਆ ਦੇ ਬਹੁਤ ਤਰ੍ਹਾਂ ਦੇ ਰੰਗ ਹੈ, ਆਨੰਦ ਹੈ। ਇਹ ਬੰਦੇ ਦੀ ਜਿਹੜੀ ਭੁੱਖ ਪਿਆਸ ਇਹਨੂੰ ਬੁਝਾ ਨਹੀਂ ਸਕਦੇ, ਜਿੰਨਾ ਇਹਨਾਂ 'ਚ ਖਚਤ ਹੁੰਦਾ ਉਨੇ ਵਧੀ ਜਾਂਦੇ ਆ। ਅਤੇ ਜੇ ਪਰਮਾਤਮਾ ਦਾ ਨਾਮ ਜਪਣਾ ਭੁੱਖ ਤਰੇ ਵੱਲੋਂ, ਇਹ ਮਨ ਜਿਹੜਾ ਅਗਾਵੇ ਮੈਨੇ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਇਹ ਮਾਰਗ ਇਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੇਲਾ। ਪਾਤਸ਼ਾਹ ਕਹਿੰਦੇ ਜਿਹੜਾ ਜਮਾਂ ਦਾ ਰਸਤਾ ਵਿੱਚ ਜਦੋਂ ਜੀਵੇ ਇਕੱਲਾ ਹੀ ਜਾਂਦਾ, ਉਸ ਜਗ੍ਹਾ ਪਰਮਾਤਮਾ ਦਾ ਨਾਮ ਹੀ ਦਾ ਸੇਲਾ ਮੈਨੇ ਸੁਖਦਾਈ, ਸੰਗੀ ਸਾਥੀ ਬਣ ਕੇ ਇਹਦੀ ਸਹਾਇਤਾ ਕਰਦਾ ਹੈ। ਆਮ ਹੁਣ ਜਿੰਨੇ ਆ ਪਾਠ ਕਰਦੇ ਆ ਸੁਖਮਨੀ ਸੈਟੀਆਂ ਬਿਰਲੇ ਆ, ਜਿਹਨੇ ਕੋਈ ਸੰਥਿਆ ਕੀਤੀ, ਨਹੀਂ ਤਾਂ ਜੈਹ ਨੂੰ ਹਾਂਜੀ ਜੇਹ ਨੂੰ ਜੈਹੇ ਪੜ੍ਹੀ ਜਾਂਦੇ ਆ, ਤਿਆਰੀ ਲਾਉਂਦੇ ਹੀ ਨਹੀਂ। ਇਹ ਧਿਆਨ ਰੱਖਣਾ ਚਾਹੀਦਾ, ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰੂ ਪਰਮਗਤ ਪਾਈ ਹੈ। ਸੱਚੇ ਪਾਤਸ਼ਾਹ ਕਹਿੰਦੇ ਆ ਹਾਂਜੀ, ਐਸਾ ਜਿਹੜਾ ਨਾਮ ਪਰਮੇਸ਼ਰ ਦਾ ਸਤਿਗੁਰੂ ਨਾਲ ਸਿੱਖਿਆ ਲੈ ਕੇ ਮਨ ਵਿੱਚ ਹਮੇਸ਼ਾ ਧਿਆਉਣਾ ਕਰੀਏ। ਫਿਰ ਕਹਿੰਦੇ ਪਰਮਗਤੀ ਜਿਹੜੀ ਵੱਡੀ ਗਤੀ ਕਿਹੜੀ ਹੈ, ਕੇਵਲ ਮੋਕਸ਼ ਹੈ, ਰੱਬ ਵਿੱਚ ਭੇਦ ਹੋ ਜਾਣਾ ਪ੍ਰਾਪਤ ਹੋ ਜਾਂਦੀ ਹੈ। ਛੂਟਤ ਨਹੀਂ ਕੋਟ ਲੱਖ ਵਾਹੀ, ਨਾਮ ਜਪਤ ਤੈਂ ਪਾਰ ਪਰਾਹੀ। ਭਾਵੇਂ ਕਹਿੰਦੇ ਲੱਖਾਂ ਕਰੋੜਾਂ ਵਾਲਾ ਬਾਹਵਾਂ ਵਾਲਾ ਹੋਵੇ, ਭਾਵ ਬਹੁਤ ਹੀ ਦੇ ਭਰਾ ਹੋਣ, ਮਿੱਤਰਾਂ ਰੂਪੀ ਲੱਖਾਂ ਕਰੋੜਾਂ ਬਾਹਵਾਂ ਵਾਲਾ ਪੁਰਖ ਹੋਵੇ, ਪਰ ਇੰਨਾ ਕੁਝ ਹੋਣ ਨਾਲ ਜਮਾਂ ਤੋਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦਾ। ਅਤੇ ਜਿਹੜਾ ਨਾਮ ਜਪਣ ਵਾਲਾ ਗੁਰਮ ਪਿਆਰਾ, ਉਹ ਜਮਾਂ ਤੋਂ ਪਾਰ ਪੈ ਜਾਂਦਾ। ਨਾਮ ਜਪਤ ਹੈ ਪਾਰ ਪਰਾਹੀ, ਨਾਮ ਜਪਣ ਵਾਲਾ ਜਮਾਂ ਦੀ ਮਾਰ ਤੋਂ ਪਾਰ ਪੈ ਜਾਂਦਾ, ਭਾਵ ਛੁਟਕਾਰਾ ਪ੍ਰਾਪਤ ਕਰ ਜਾਂਦਾ। ਅਣਕ ਵਿਘਨ ਜਿਹੈ ਆਏ ਸੰਘਾਰ ਹੈ, ਹਰ ਕਾ ਨਾਮ ਤਤਕਾਲ ਉਦਰ। ਅਨੇਕਾਂ ਵਿਘਨ ਆ, ਬਹੁਤ ਰੁਕਾਵਟਾਂ ਆ ਕੇ ਜੀਵ ਨੂੰ ਪੈਂਦੀਆਂ, ਚੰਗਿਆਂ ਕੰਮਾਂ 'ਚ ਵੀ ਪੈ ਜਾਂਦੀਆਂ। ਜਿੱਥੇ ਆ ਕਹਿੰਦੇ ਇਹ ਜਿਹੜਾ ਜੀਵ ਇਹਨੂੰ ਸੰਘਾਰੇ ਮੈਨੇ ਮਾਰਦੀਆਂ, ਦੁੱਖ ਦਿੰਦੀਆਂ, ਉਸ ਜਗ੍ਹਾ ਦੇ ਪਰਮਾਤਮਾ ਦਾ ਨਾਮ ਆ ਕੇ ਜੀਵ ਨੂੰ ਤਤਕਾਲ ਬੜੀ ਛੇਤੀ ਵਿਘਨਾਂ ਤੋਂ ਆਧਾਰੇ ਮੈਨੇ ਇਹਨੂੰ ਬਚਾ ਦਿੰਦਾ ਹੈ। ਹੁਣ ਕਬੀਰ ਸਾਹਿਬ 'ਤੇ ਸੰਕਟ ਆਇਆ, ਨਾਮ ਦੇ ਉੱਤੇ ਆਇਆ, ਹਾਂਜੀ ਸੀਤਾ 'ਤੇ ਆਇਆ, ਦ੍ਰੋਪਦੀ 'ਤੇ ਆਇਆ, ਮਰਦਾਨਾ ਬਿਧੀ ਚੰਦ ਜੀ 'ਤੇ ਆਏ, ਭਾਈ ਤਰਲੋਕੇ ਕਟਾਰੂ 'ਤੇ ਆਏ, ਉਹ ਨਾਮ ਦੀ ਬਰਕਤ ਨੇ ਉਹਨਾਂ ਦੀ ਰੱਖਿਆ ਹੋਈ ਹੈ। ਅਣਕ ਜੋਨ ਜਨਮਿਆ ਮਰ ਜਾਮ, ਨਾਮ ਜਪਤ ਪਾ ਵਿਸਰਾਮ। ਕਹਿੰਦੇ ਜਿਹੜਾ ਜੀਵ ਆ ਅਨੇਕਾਂ ਜੋਨੀਆਂ 'ਚ ਕਦੀ ਜੰਮਦਾ ਕਦੀ ਮਰਦਾ, ਮਰ ਕੇ ਫਿਰ ਜੰਮਦਾ, ਪਰ ਜਿਹੜਾ ਗੁਰਮੁਖ ਪਿਆਰਾ ਪਰਮੇਸ਼ਰ ਦਾ ਨਾਮ ਜਪਦਾ, ਨਾਮ ਜਪਣ ਦੀ ਬਰਕਤ ਨਾਲ ਵਿਸ਼ਰਾਮ ਮੈਨੇ ਉਹ ਟਕਾਅ ਅਵਸਥਾ ਨੂੰ ਪਾ ਲੈਂਦਾ, ਜੰਮਣ ਵਾਲੇ ਦੇ ਬੰਧਨ ਕੱਟੇ ਜਾਂਦੇ ਆ। ਓ ਮੈਲਾ ਮਲਕਬ ਹੁਣ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਨੂੰ ਹੋਮੇ ਦੀ ਮੈਲ ਲੱਗ ਜਾਂਦੀ ਹੈ, ਹੋਮੇ ਦੀ ਮੈਲ ਕਰਕੇ ਮੈਲਾ ਹੋ ਜਾਂਦਾ। ਉਸ ਮੈਲ ਨੂੰ ਇਹ ਕਦੇ ਧੋ ਨਹੀਂ ਸਕਦਾ, ਕਿਵੇਂ ਧੋਵੇਗਾ, ਨਾ ਸਾਬਣ ਪਾਣੀ ਨਾਲ ਧੋ ਲੈਂਦੀ ਨਹੀਂ ਹੋਮੇ ਦੀ ਮੈਲ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਜੇ ਜਪੀਏ ਉਸ ਮੈਲ ਨੂੰ ਧੋ ਕੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਖੋਵੇ ਮੈਨੇ ਨਾਸ ਕਰ ਦਿੰਦਾ ਹੈ। ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧਕ। ਪਾਤਸ਼ਾਹ ਕਹਿੰਦੇ ਐਸਾ ਜਿਹੜਾ ਪਵਿੱਤਰ ਨਾਮ ਆ ਉਹ ਮਨ ਦੇ ਵਿੱਚ ਰੰਗ ਮੈਨੇ ਪ੍ਰੇਮ ਕਰਕੇ ਜਪਣਾ ਚਾਹੀਦਾ, ਦਿਖਾਵਾ ਨਹੀਂ, ਸੱਚੇ ਇਰਾਦੇ ਨਾਲ ਜਪਣਾ ਚਾਹੀਦਾ। ਉਵੇਂ ਤਾਂ ਮੰਗਤਾ ਵੀ ਰਾਮ ਰਾਮ ਕਰਦਾ ਫਿਰਦਾ ਮੋਠਾ ਢੇਲੇ, ਲਾਲਾ ਵੀ ਤੱਕੜੀ ਤੋਲਣ ਰਾਮ ਕਹਿੰਦਾ, ਚੋਰ ਵੀ ਕੁੱਟ ਤੋਂ ਬਚਣ ਵਾਸਤੇ ਕਹਿੰਦਾ ਰਾਮ ਦੀ ਸੌਂ, ਪਰ ਨਹੀਂ ਜਿਸ ਤਰ੍ਹਾਂ ਧੂਮ ਪ੍ਰਹਿਲਾਦ ਨੇ ਸੱਚੇ ਇਰਾਦੇ ਨਾਲ ਜਪਿਆ ਇਵੇਂ ਜਪਣਾ। ਨਾਨਕ ਪਾਈਆ ਸਾਧਕ ਸਨ ਮਹਾਰਾਜ ਕਹਿੰਦੇ ਜਿਹੜੀ ਨਾਮ ਦੀ ਬਰਕਤ ਆ ਇਹ ਸੰਤਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿਹੜਾ ਨਾਮ ਜਪਣ ਵਾਲਾ ਉਹ ਤੋਂ ਇਨਾਮ ਮਿਲੇਗਾ, ਅਤੇ ਜਿਹੜਾ ਹੁਣ ਮਾੜੀਆਂ ਆਦਤਾਂ 'ਚ ਪਿਆ ਉੱਥੇ ਤੋਂ ਉਹੀ ਆਦਤਾਂ ਮਿਲਣਗੀਆਂ ਉੱਠੀਆਂ। ਜੇ ਮਰ ਕੇ ਗਨੇ ਜਾ ਹੈ ਨਾ ਕੋਸਾ ਹਰ ਖਾਨ ਨਾਮ ਉਹਾ ਸੰਗਤੋਸ, ਜਿਹੜਾ ਕਹਿੰਦੇ ਜਮਾਂ ਦਾ ਮਾਰਗ ਪਰਲੋਕ ਦਾ ਰਸਤਾ ਉਹਦੇ ਜਿਹੜੇ ਖੋਹ ਆ ਉਹ ਗਿਣੇ ਨਹੀਂ ਜਾਂਦੇ ਹੈਗੇ। ਪਰਮਾਤਮਾ ਦਾ ਨਾਮ ਜਦੋਂ ਜਾਏਗਾ ਉਸ ਰਸਤੇ 'ਚ ਵੀ ਜੀਵ ਦੇ ਨਾਲ ਤੋਸਾ ਇਹ ਰਾਹਦਾਰੀ ਦਾ ਖਰਚਾ ਬਣ ਜਾਂਦਾ ਹੈ। ਜਦੋਂ ਮੁਸਾਫਰੀ 'ਤੇ ਜਾਈਏ ਨਾ ਖਾਣ ਪੀਣ ਲਈ ਜਿਹੜੀਆਂ ਚੀਜ਼ਾਂ ਲਿਜਾਈਦੀਆਂ ਉਹਨਾਂ ਨੂੰ ਤੋਸਾ ਕਹਿ ਦਿੰਦੇ ਆ। ਹਾਂਜੀ, ਧਰਮ ਸ਼ਾਸਤਰਾਂ ਦੇ ਵਿੱਚ ਪ੍ਰਲੋਕ ਦਾ ਰਸਤਾ 365 ਦਾ ਇੱਕ ਸਾਲ ਦਾ ਲਿਖਿਆ ਕਈ ਗ੍ਰੰਥਾਂ ਦੇ ਵਿੱਚ। ਇਸ ਵਾਸਤੇ ਹੁਣ ਮੂਰਖ ਰਾਜੇ ਦੀ ਸਾਖੀ ਹੈ, ਇੱਕ ਰਾਜਾ ਬੜਾ ਬੇਮੁੱਖ ਸੀ, ਪੁਰਾਣੀ ਤਾਂ ਸਿਮਰਨ ਵਾਲੀ ਸੀ, ਇਸ਼ਨਾਨ ਕਰਨਾ ਭਜਨ ਕਰਨਾ, ਸਿਮਰ ਤੋਂ ਬਿਨਾਂ ਕੋਈ ਖਾਣਾ ਪੀਣਾ। ਉਹਨੂੰ ਵੀ ਬਹੁਤ ਸਮਝਾਇਆ ਕਰੇ ਵੀ ਮਨੁੱਖ ਦੇ ਮਿਲੀ ਹੈ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਪਾਣੀ ਕਰੋ, ਭਜਨ ਬਾਣੀ ਕਰੋ, ਪਰ ਉਹ ਵੀ ਬੜਾ ਢੀਠ ਸੀਗਾ, ਉਹ ਸੁੱਤਾ ਰਿਹਾ ਕਰੇ ਅਤੇ ਬਚਨ ਕੋਈ ਮੰਨਿਆ ਹੀ ਨਾ ਕਰੇ। ਬਾਬਾ ਉੱਠ ਕੇ ਜਿਹੜੇ ਆ ਦੁਨੀਆਂ ਦੇ ਬਿਹਾਰ ਬਿਹੂਰ ਜਿਹਾ ਲੱਗ ਜਾ ਕਰੇ। ਪੁਰਾਣੀ ਗੁੱਸੇ ਜਗ੍ਹਾ ਨੇ ਕਹਿਣ ਲੱਗੀ ਤੁਸੀਂ ਤਾਂ ਬੜੇ ਮੂਰਖ ਹੋ ਜਿਹੜੇ ਮਹਾਰਾਜ ਦੀ ਬੰਦਗੀ ਨਹੀਂ ਕਰਦੇ। ਰਾਜਾ ਕਹਿਣ ਲੱਗਾ ਇਹਨੇ ਮੈਨੂੰ ਮੂਰਖ ਕਿਹਾ, ਕੋਈ ਕਾਰਨ ਸਮਝ ਨਹੀਂ ਆਉਂਦੀ ਵੀ ਮੇਰੇ 'ਚ ਮੂਰਖਤਾ ਕੀ ਹੈ। ਰਾਜੇ ਨੇ ਸ਼ਹਿਰ 'ਚ ਡੌਂਡੀ ਪਟਾਤੀ, ਸਾਰੇ ਮੂਰਖ ਸਦ ਲੈ, ਕਹਿੰਦੇ ਜਿਹੜਾ ਸਾਰਿਆਂ 'ਚੋਂ ਮੂਰਖ ਸੀ ਉਹਨੂੰ ਸੋਨੇ ਦੀ ਸੋਟੀ ਫੜਾ ਕੇ ਕਹਿਣ ਲੱਗਾ ਜਿਹੜਾ ਤੇਰੇ ਨਾਲੋਂ ਵੱਡਾ ਮੂਰਖ ਹੋਵੇ ਨਾ ਇਹ ਸੋਟੀ ਉਹਨੂੰ ਦੇਣੀ, ਇਹ ਕਹਿ ਕੇ ਤੋਰਦਾ। ਬਸ ਉਹਨਾਂ ਬੀਤਦਾ ਗਿਆ, ਰਾਜਾ ਬਿਮਾਰ ਹੋ ਗਿਆ। ਹਾਂਜੀ, ਅਤੇ ਵਜ਼ੀਰਾਂ ਨੂੰ ਕਹਿੰਦਾ ਉਹ ਮੂਰਖ ਨੂੰ ਬੁਲਾਓ। ਹੈਂ, ਮੂਰਖ ਨੂੰ ਬੁਲਾਇਆ, ਉਹ ਪੁੱਛਿਆ ਵੀ ਰਾਜਾ ਕੀ ਗੱਲ ਹੈ। ਰਾਜਾ ਕਹਿੰਦਾ ਵੀ ਮੈਂ ਤਾਂ ਜਾ ਰਿਹਾ, ਵੀ ਤੈਨੂੰ ਕੋਈ ਮੂਰਖੇ ਨਹੀਂ ਲੱਜਾ। ਹੈਂ, ਮੂਰਖ ਕਹਿਣ ਲੱਗਾ ਰਾਜਾ ਤੁਸੀਂ ਕਿੱਥੇ ਚੱਲੇ ਆ। ਰਾਜਾ ਕਹਿੰਦਾ ਮੈਂ ਪਰਲੋਕ ਜਾ ਰਿਹਾ। ਮੂਰਖ ਕਹਿਣ ਲੱਗਾ ਫਿਰ ਤੁਸੀਂ ਉੱਥੇ ਜਾ ਕੇ ਕਦੋਂ ਮੁੜ ਕੇ ਆਓਗੇ। ਰਾਜਾ ਕਹਿੰਦਾ ਫਿਰ ਮੁੜ ਕੇ ਕਿੱਥੇ ਆਉਣਾ। ਮੂਰਖ ਕਹਿੰਦਾ ਰਾਜਾ ਫਿਰ ਦੱਸ ਕਿੰਨੇ ਦੂਰ ਦੂਰ ਜਾਣਾ। ਰਾਜਾ ਕਹਿੰਦਾ ਉਹਨਾਂ ਕੂਹਾਂ ਦੀ ਗਿਣਤੀ ਗੁਣਤੀ ਨਹੀਂ ਕੋਈ ਹੈਗੀ। ਮੂਰਖ ਕਹਿੰਦਾ ਫਿਰ ਜੇ ਇੰਨੀ ਦੂਰ ਜਾਣਾ ਆ ਤਾਂ ਆਪ ਦੱਸੋ ਵੀ ਤੁਹਾਡੇ ਨਾਲ ਕੋਈ ਜਾਏਗਾ ਕਿ ਨਹੀਂ ਜਾਏਗਾ। ਤੁਹਾਡੀਆਂ ਰਾਣੀ ਜਾਣਗੀਆਂ, ਤੁਹਾਡੇ ਪੁੱਤ ਜਾਣਗੇ, ਫੌਜ ਜਾਏਗੀ, ਵਜ਼ੀਰ ਜਾਣਗੇ, ਕੋਈ ਹੋਰ ਰਿਸ਼ਤੇਦਾਰ ਜਾਏਗਾ। ਰਾਜਾ ਕਹਿਣ ਲੱਗਾ ਇਹਨਾਂ 'ਚੋਂ ਤਾਂ ਕਿਸੇ ਨੇ ਵੀ ਨਾਲ ਨਹੀਂ ਜਾਣਾ, ਇਕੱਲਾ ਹੀ ਜਾਊਂਗਾ। ਮੂਰਖ ਕਹਿੰਦਾ ਕੋਈ ਤੇਰੇ ਖਜ਼ਾਨੇ ਜਾਣਗੇ, ਮਾਇਆ ਜਾਏਗੀ, ਰਾਤੇ ਖਾਣ ਪੀਣ ਵਾਲਾ ਕੋਈ ਤੋਸਾ ਵਗੈਰਾ ਲੈ ਕੇ ਜਾਓਗੇ। ਹਾਂਜੀ, ਰਾਜਾ ਕਹਿੰਦਾ ਨਹੀਂ ਕੁਝ ਵੀ ਨਹੀਂ, ਖਾਲੀ ਆਏ ਤਾਂ ਖਾਲੀ ਜਾਊਂਗਾ। ਇਹ ਗੱਲ ਸੁਣੀ ਮੂਰਖ ਕਹਿਣ ਲੱਗਾ ਰਾਜਾ ਜੇ ਇੰਨੇ ਖਜ਼ਾਨੇ ਪਾ ਕੇ ਰਸਤੇ 'ਚ ਤੁਸੀਂ ਕੋਈ ਚੀਜ਼ ਤੇਰੇ ਨਾਲ ਸਿਹਤ ਵਾਲੀ ਨਹੀਂ ਜਾਣੀ, ਸੰਬੰਧੀ ਨਹੀਂ ਜਾਣੇ, ਹੈ ਕਿਸੇ ਨੂੰ ਨਾਲ ਨਹੀਂ ਲਿਜਾ ਸਕਦਾ, ਹੈ ਸਾਰੇ ਮੂਰਖਾਂ 'ਚੋਂ ਵੱਡਾ ਮੂਰਖ ਤੂੰ ਆ, ਇੰਨੀ ਸਮਝ ਰੱਖਦਿਆਂ ਵੀ ਸਾਰੀ ਜ਼ਿੰਦਗੀ ਹੈਂ ਪਰਮੇਸ਼ਰ ਦਾ ਨਾਮ ਨਹੀਂ ਚੱਕਿਆ, ਪੁੰਨਦਾ ਨਹੀਂ ਕਿਹਾ, ਕੋਈ ਚੰਗਾ ਕੰਮ ਨਹੀਂ ਕੀਤਾ, ਦੁਨੀਆਂ 'ਤੇ ਕੋਈ ਨੇਕੀ ਕਰਕੇ ਜਸ ਨਹੀਂ ਖੱਟਿਆ। ਕਹਿੰਦੇ ਆਈ ਦੀ ਸੋਟੀ ਤਾਂ ਦਿੱਤੀ ਸੀ, ਇਹਨੂੰ ਸੰਭਾਲ ਲਾ, ਸਾਰਿਆਂ ਨੂੰ ਵੱਡਾ ਮੂਰਖ ਤੂੰ ਹੀ। ਹੁਣ ਰਾਣੀ ਦੇ ਬਚਨ ਨੂੰ ਚੇਤੇ ਕਰਦਾ ਕਿ ਜੇ ਮੈਂ ਰਾਣੀ ਦਾ ਕਹਿਣਾ ਮੰਨ ਕੇ ਭਜਨ ਕਰਦਾ, ਅੱਜ ਉਹ ਨਾਮ ਮੇਰੇ ਨਾਲ ਸਹਾਇਤਾ ਕਰਦਾ, ਹੈਂ ਤਾਂ ਮੈਂ ਮੂਰਖ ਨੂੰ ਕੁਝ ਵੀ ਨਹੀਂ ਕੀਤਾ। ਜਿਹੜੇ ਪਰਲੋਕ ਦੇ ਵੱਡੇ ਲੰਮੇ ਰਸਤੇ ਜਾਣਾ, ਕਿਸੇ ਨੇ ਮੇਰੀ ਸਹਾਇਤਾ ਨਹੀਂ ਕਰਨੀ। ਇਸ ਕਰਕੇ ਮਹਾਰਾਜ ਨੇ ਵੀ ਬਚਨ ਕੀਤੇ ਨਾ, ਕਪਟ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵ ਦੇ ਰਾਹੀਂ ਭੀੜਾ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ, ਕਰਾਉ ਗੁਣ ਪਛੋ ਤਾਵਣਾ। ਭਜਨ ਨਹੀਂ ਕਰਦਾ, ਬਸ ਸਾਰੀ ਉਮਰ ਇਸ ਤਰ੍ਹਾਂ ਧੰਦ ਪਿੱਟਦਾ ਤੁਰ ਜਾਂਦਾ। ਇਹ ਇੱਛਾ ਹੀ ਨਹੀਂ ਕਿ ਮੈਂ ਮੁਕਤ ਕੋਈ ਕਰ ਲਾਂ, ਮੁਕਤੀ ਦਾ ਉਪਾਅ ਕਰ ਲਾਂ। ਜੇ ਪੈਡਾ ਮਹਾਂ ਦਗਵਾਰਾ ਹਰ ਕਾ ਨਾਮ ਸੰਗੂ ਜਿਆਰਾ। ਇਹ ਜਿਹੜਾ ਜਮਾਂ ਦਾ ਰਸਤਾ, ਇਹਦੇ 'ਚ ਬੜਾ ਗਾੜਾ ਘੁੱਪ ਹਨੇਰਾ ਆ। ਗੁਬਾਰ ਮੈਨੇ ਬੜਾ ਗਾੜਾ ਹਨੇਰਾ, ਅੰਧ ਗੁਬਾਰਾ ਮੈਨੇ ਘੁੱਪ ਹਨੇਰਾ ਬੜਾ। ਜਿਵੇਂ ਅੰਨੇ ਨੂੰ ਕੋਈ ਦੀਦਾ ਨਹੀਂ ਨਾ, ਇਹ ਅੰਧਾ ਖੂਹ ਆ ਜਿੱਥੇ ਨਗਨ ਨਜ਼ਰ ਸਾਰਿਆਂ ਕੋਲ ਨਜ਼ਰ ਨਹੀਂ ਆਉਂਦਾ। ਅੰਧ ਗੁਬਾਰਾ ਮੈਨੇ ਘੁੱਪ ਹਨੇਰਾ, ਗੁਬਾਰ ਹਨੇਰਾ, ਗਾੜਾ ਹਨੇਰਾ। ਹਰ ਕਾ ਨਾਮ ਸੰਗ ਜੀ ਆ ਰਹਾ, ਪਰਮਾਤਮਾ ਦਾ ਨਾਮ ਉੱਥੇ ਤੈਨੂੰ ਰੋਸ਼ਨੀ ਕਰਨ ਵਾਲਾ ਆ। ਜਹਾਂ ਪੰਥੇ ਰਾ ਕੋ ਸਿਆਨ ਨੂੰ ਹਰ ਕਾ ਨਾਮ ਤਹਿ ਨਾਲ ਪਛਾਣੂ। ਜਿਹੜੇ ਜਮਾਂ ਦੇ ਰਾਸਤੇ ਤੇਰਾ ਕੋਈ ਸਿਆਨ ਨੂੰ ਕੋਈ ਤੈਨੂੰ ਸਿਆਣਨ ਵਾਲਾ ਤੇਰਾ ਕੋਈ ਵਾਕ ਵਕਾਰ ਨਹੀਂ ਬਣੇਗਾ, ਉੱਥੇ ਪਰਮਾਤਮਾ ਦਾ ਨਾਮ ਤੇਰੇ ਨਾਲ ਹਾਂਜੀ ਪਛਾਣੂ ਮੈਨੇ ਜਾਣਕਾਰ ਮਿੱਤਰ ਹੋਏਗਾ। ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈਂ ਹਰ ਕੇ ਨਾਮ ਕੀ ਤੂੰ ਪਰੇਸ਼ਾਨ। ਜਿਹੜੇ ਜਮਾਂ ਦੇ ਰਾਸਤੇ ਬੜੀ ਭਿਆਨਕ ਘਾਮ ਮੈਨੇ ਬੜੀ ਧੁੱਪ ਹੋਏਗੀ, ਬਹੁਤ ਤਪਸ਼ ਗਰਮੀ ਪੈ ਰਹੀ ਹੈ, ਉੱਥੇ ਕਹਿੰਦੇ ਤੇਰੇ ਉੱਤੇ ਪਰਮਾਤਮਾ ਦੇ ਨਾਮ ਦੀ ਸ਼ਾਮ ਮੈਨੇ ਛਾਇਆ ਹੋਵੇਗੀ। ਜਹਾਂ ਤ੍ਰੇਖਾ ਮਨ ਤੁਝ ਆ ਕਰਖ ਹੈ ਤਹਿ ਨਾਨਕ ਹਰ ਅੰਮ੍ਰਿਤ ਵਰਖ ਹੈ। ਜਿਹੜੇ ਜਮਾਂ ਦੇ ਰਾਸ ਤ੍ਰੇਖਾ ਮੈਨੇ ਪਿਆਸ ਤੇਰੇ ਮਨ ਨੂੰ ਅਕਰਖ ਹੈ ਮੈਨੇ ਖਿੱਚੇਗੀ ਸਤਾਏਗੀ। ਪਾਤਸ਼ਾਹ ਕਹਿੰਦੇ ਉੱਥੇ ਪਰਮਾਤਮਾ ਦਾ ਨਾਮ ਅੰਮ੍ਰਿਤ ਦੀ ਵਰਖਾ ਤੇਰੇ ਉੱਤੇ ਬਰਾਵੇਗਾ। ਭਗਤ ਜਨਾਂ ਕੀ ਵਰਤਨ ਨਾਮ, ਹਾਂਜੀ ਕਿਉਂ ਮਹਾਰਾਜ ਕਹਿੰਦੇ ਉੱਥੇ ਪਰਮਾਤਮਾ ਦਾ ਨਾਮ ਅੰਮ੍ਰਿਤ ਦੀ ਵਰਖਾ ਤੇਰੇ ਉੱਤੇ ਵਰੇਗੀ। ਭਗਤ ਜਨ ਵਰਤਨ ਨਾਮ, ਸੰਤ ਜਨਾਂ ਕੇ ਮਨ ਵਿਸਰਾਮ। ਪਰਮਾਤਮਾ ਦੇ ਭਗਤ ਜਨਾਂ ਦੀ ਜਿਹੜੀ ਬਾਹਰਲੀ ਵਰਤਣ ਵਾਲੇ ਵਾ ਕਿਰਿਆ ਆ ਉਹ ਪਰਮੇਸ਼ਰ ਦਾ ਨਾਮ ਹੈ। ਜਿਹੜੇ ਸੰਤ ਜਨ ਉਹਨਾਂ ਦੇ ਮਨ 'ਚ ਨਾਮ ਦਾ ਵਿਸ਼ਰਾਮ ਨਿਵਾਸ ਹੈ, ਹਰ ਵੇਲੇ ਨਾਮ ਜਪਦੇ ਰਹਿੰਦੇ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ। ਪਰਮੇਸ਼ਰ ਦਾ ਨਾਮ ਦਾਸਾਂ ਦੀ ਓਟ ਹੈ, ਮਤਲਬ ਢਾਲ ਰੂਪ ਰੱਖਿਆ ਕਰਨ ਵਾਲਾ। ਪਰਮਾਤਮਾ ਨਾਮ ਕਰੋੜਾਂ ਗੁਰਮੁਖ ਜਿਹੜੇ ਆ ਉਹ ਜਿਹੜੇ ਕਾਮ ਕਰੋ ਲੰਬੋ ਹੰਕਾਰ ਇਹ ਬੈਰੀ ਨਾ ਤੋਂ ਉਧਰੇ ਮੈਨੇ ਬਚ ਗਏ, ਉਧਾਰ ਹੋ ਗਿਆ। ਹਰ ਜਸ ਕਰ ਸੰਤ ਦਿਨ ਰਾਤ, ਹਰ ਹਰ ਓਖ ਸਾਧਕ ਮਤ। ਜਿਹੜੇ ਸੰਤ ਜਨ ਦਿਨ ਰਾਤ ਪਰਮਾਤਮਾ ਦਾ ਜਸ ਕਰਦੇ ਆ, ਜਿਹੜੇ ਸੰਤ ਜਨ ਹਮੇਸ਼ਾ ਪਰਮਾਤਮਾ ਦਾ ਨਾਮ ਜਪਣ ਔਸ਼ਧੀ ਦਵਾਈ ਨੂੰ ਕਮਾਤਮੇ ਨੇ ਕਮਾਉਂਦੇ ਆ, ਇਹਦੀ ਸੇਵਨ ਕਰਦੇ, ਇਹਨੂੰ ਖਾਂਦੇ ਆ। ਹਰ ਜਨ ਕੈ ਹਰ ਨਾਮ ਨਿਧਾਨ, ਪਾਰੁਣ ਜਨ ਕਿਨੋਂ ਦਾਨ। ਪਰਮਾਤਮਾ ਦੇ ਸੰਤ ਜਨਾਂ ਦੇ ਕੋਲ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ, ਜਿਹਦੇ ਨਾਲ ਬੜੇ ਬੜੇ ਕੰਮ ਕਰੀ ਜਾਂਦੇ। ਪਰਮਾਤਮਾ ਨੇ ਕਹਿੰਦੇ ਸੰਤ ਜਨਾਂ ਨੂੰ ਨਾਮ ਦਾ ਦਾਨ ਦੇਣਾ ਕੀਤਾ। ਮਨ ਤਨ ਰੰਗ ਰਤੇ ਰੰਗ ਇੱਕ ਹੈ, ਨਾਨਕ ਜਨ ਕਹਿ ਫਿਰ ਤੂੰ ਇੱਕ। ਪਾਤਸ਼ਾਹ ਕਹਿੰਦੇ ਆ ਮਨ ਕਰਕੇ ਉਹ ਇੱਕ ਦੇ ਰੰਗ ਪਿਆਰ ਦੇ ਵਿੱਚ ਰੱਤੇ ਹੋਏ, ਧਨ ਕਰਕੇ ਵੀ ਇੱਕ ਪਰਮੇਸ਼ੁਰ ਦੇ ਪਿਆਰ 'ਚ ਰੰਗੇ ਹੋਏ ਆ, ਸੇਵਾ ਕਰੀ ਜਾਂਦੇ। ਮਨ ਤਨ ਦੇ ਰੰਗ ਪਿਆਰ ਵਿੱਚ, ਇੱਕ ਨਿਰੰਕਾਰ ਦੇ ਰੰਗ ਆਨੰਦ ਵਿੱਚ ਹਰ ਵੇਲੇ ਰੰਗੇ ਹੋਏ ਆ। ਮਹਾਰਾਜ ਕਹਿੰਦੇ ਜਿਹੜੀ ਸੰਤ ਜਨਾਂ ਦੀ ਬਿਰਤੀ ਆ ਉਹ ਬੜੀ ਗਿਆਨ ਵਾਲੀ, ਵਿਵੇਕ ਵਾਲੀ, ਵਿਵੇਕ ਹੈ ਮੈਨੇ ਗਿਆਨ ਵਾਲੀ। ਸੰਤਾਂ ਦੀ ਬਿਰਤੀ ਉਪਜੀਵਿਕਾ ਜਿਹੜੀ ਹੈ ਉਹ ਵੀ ਗਿਆਨ ਵਾਲੀ ਹੈ, ਉਹ ਵੀ ਹਾਂਜੀ ਕਿਸੇ ਦਾ ਘਾਤ ਨਹੀਂ ਕਰਦੇ। ਮਹਾਤਮਾ ਦੇ ਹਿਰਦੇ 'ਚ ਬਿਰਤ, ਵਿਰਾਗ ਅਤੇ ਵਿਵੇਕ, ਇਹ ਦੋਨੋਂ ਜਿਹੜੇ ਮੁੱਖ ਸਾਧਨ ਹੈਗੇ ਆ। ਹਰ ਕਾ ਨਾਮ ਜਨ ਕੋ ਮੁਕਤ ਯੋਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਕੋ। ਪਰਮਾਤਮਾ ਨਾਮ ਸੰਤ ਜਨਾਂ ਨੂੰ ਮੁਕਤੀ ਦੀ ਯੁਗਤੀ ਬਖਸ਼ਣ ਵਾਲਾ, ਮੁਕਤੀ ਦੀ ਯੁਗਤੀ ਦੇਣ ਵਾਲਾ। ਪਰਮਾਤਮਾ ਨਾਮ ਸੰਤ ਜਨਾਂ ਨੂੰ ਤ੍ਰਿਪਤੀ, ਤ੍ਰਿਪਤ ਕਰਨ ਵਾਲਾ ਭੁਗਤ, ਭੁਗਤ ਇੱਕ ਭੋਜਨ ਹੈ ਜਿਹੜਾ ਯੋਗੀ ਖਾਂਦੇ, ਖੁਰਾਕ ਆ ਉਹਨਾਂ ਦੀ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਕਾ ਨਾਮ ਜਪਤ ਕਾ ਪਰਿਣ ਭੰਗ। ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਸੁੰਦਰ ਰੂਪ ਵੀ ਹੈ ਅਤੇ ਰੰਗ ਵੀ ਹੈ। ਪਰਮਾਤਮਾ ਦਾ ਨਾਮ ਜਪਦੇ ਹਾਂ ਕਦੇ ਵੀ ਭੰਗ ਮੈਨੇ ਵਿਘਨ ਨਹੀਂ ਪੈਂਦਾ, ਹਮੇਸ਼ਾ ਨਾਮ ਜਪਦੇ ਆ, ਨਾਮ ਦੀ ਬਰਕਤ ਉਹਨਾਂ ਦੀ ਰੱਖਿਆ ਕਰਦੀ ਹੈ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੁਭਾ ਪਾਈ। ਪਰਮਾਤਮਾ ਦਾ ਨਾਮ, ਇਹਦੇ ਨਾਲ ਹੀ ਸੰਤ ਜਨਾਂ ਦੀ ਵਡਿਆਈ ਹੁੰਦੀ ਹੈ, ਵਡਿਆਈ ਦਾ ਰੂਪ ਹੈ, ਵਡਿਆਈ ਮਿਲਦੀ ਹੈ। ਪਰਮਾਤਮਾ ਨਾਮ ਕਰਕੇ ਸੰਤ ਜਨਾਂ ਨੇ ਦੁਨੀਆ 'ਤੇ ਸੋਭਾ ਪ੍ਰਾਪਤ ਕੀਤੀ ਹੈ। ਹਰ ਕਾ ਨਾਮ ਜਨ ਕੋ ਭੋਗ ਯੋਗ, ਹਰ ਕਾ ਨਾਮ ਜਪਤ ਕਾ ਸ਼ਨਾਏ ਜੋ। ਪਰਮਾਤਮਾ ਦਾ ਨਾਮ ਸੰਤ ਜਨਾਂ ਨੂੰ ਭੋਗ ਅਤੇ ਯੋਗ, ਭੋਗ ਪਦਾਰਥਾਂ ਨੂੰ ਯੋਗ ਮਾਲਕ ਨਾਲ ਜੁੜਨ ਵਾਲੀ ਸਮੱਤ ਦੇਣ ਵਾਲਾ ਨਾਮ, ਬਾਣੀ ਹੀ ਉਹਨਾਂ ਵਾਸਤੇ ਯੋਗ ਹੈ। ਪਰਮਾਤਮਾ ਨਾਮ ਜਪਣ ਕਰਨ ਨੂੰ ਕਿਸੇ ਤਰ੍ਹਾਂ ਵਿਯੋਗ ਜਿਹੜਾ ਵਿਛੋੜਾ ਨਹੀਂ ਹੁੰਦਾ, ਦੁੱਖ ਨਹੀਂ ਹੁੰਦਾ। ਇਸ ਕਰਕੇ ਹਮੇਸ਼ਾ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ। ਜਨ ਰਤਾਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਗੁਰਮੁਖ ਪਿਆਰੇ ਪਰਮਾਤਮਾ ਨਾਮ ਦੀ ਸੇਵਾ 'ਚ ਰਚੇ ਰਹਿੰਦੇ ਆ। ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਆ, ਹਰੀ, ਵਿਸ਼ਨੂੰ ਅਤੇ ਹਰ, ਸ਼ਿਵ ਜੀ, ਬ੍ਰਹਮਾ, ਤਿੰਨੇ ਦੇਵਤਿਆਂ ਕਰਕੇ ਪੂਜਾ ਯੋਗ ਆ। ਤਿੰਨੇ ਦੇਵਤੇ ਉਹਨਾਂ ਦਾ ਸਤਿਕਾਰ ਕਰਦੇ ਆ। ਜਿਵੇਂ ਮਹਾਰਾ ਹਰ ਕੋਲ ਗਏ ਸੀ ਉਹਦੇ ਰਿਸ਼ੀਕੇਸ਼ ਦੇ ਉੱਪਰ, ਅਤੇ ਇੱਕੀ ਦਿਨ ਚੌਂਕੜਾ ਰੱਖਿਆ, ਇੱਕੀ ਦਿਨਾਂ ਬਾਅਦ ਉੱਠੇ ਕਹਿਣ ਲੱਗੇ ਬ੍ਰਹਮ ਗਿਆਨ ਖੋਜਿਆ ਮੈਂ ਸਰਵਾਨੀ ਆ ਪਰਮੇਸ਼ਰ। ਉਸ ਵੇਲੇ ਸਾਰਾ ਹੀ ਨਕਸ਼ਾ ਦਿਖਾ ਦਿੱਤਾ ਸੀ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਰੱਖ ਦੀਨਾ। ਜਿਹੜੇ ਗੁਰਮ ਪਿਆਰੇ ਉਹਨਾਂ ਕੋਲ ਪਰਮਾਤਮਾ ਦਾ ਨਾਮ ਹੀ ਮਾਲਿਆ ਅਤੇ ਨਾਮ ਹੀ ਉਹਨਾਂ ਕੋਲ ਖਜ਼ਾਨਾ ਆ ਜਿਹਦੀ ਬਰਕਤ ਨਾਲ ਸਭ ਕੋ ਕਰਦੇ। ਉਹ ਗੁਰਮੁਖ ਜਿਨ੍ਹਾਂ ਨੂੰ ਮਾਲਕ ਨੇ ਖੁਸ਼ ਹੋ ਕੇ ਇਹ ਨਾਮ ਰੂਪੀ ਧਨ ਦਿੱਤਾ, ਇਹ ਨਾਮ ਦੀ ਬਰਕਤ ਨਾਲ ਸਾਰੇ ਕਾਰਜ ਉਹਨਾਂ ਦੇ ਸਿੱਧ ਹੁੰਦੇ। ਹਰ ਹਰ ਜਨ ਕਹਿ ਉਠ ਸਤਾਣੀ, ਹਰ ਪ੍ਰਤਾਪ ਜਨ ਵਰਨ ਜਾਣੇ। ਪਰਮਾਤਮਾ ਦੇ ਕੋਲ, ਹਾਂਜੀ, ਪਰਮਾਤਮਾ ਦਾ ਨਾਮ ਹੀ ਸਤਾਣੀ, ਇਹ ਸਹਿਤ ਬਲ ਦੇ ਓਟ ਰੂਪ ਹੈ। ਹਰ ਹਰ ਜਨ ਕਹਿ ਹਰੀ ਦੇ ਜਨਾਂ ਦੇ ਕੋਲ ਪਰਮਾਤਮਾ ਦਾ ਨਾਮ ਦਾ ਓਟ ਆ, ਇਹ ਸਤਾਣੀ ਬੜੇ ਬਲ ਵਾਲੀ ਓਟ ਆ, ਆਸਰਾ ਆ, ਹਰ ਪ੍ਰਤਾਪ ਜਨ ਵਰਨ ਜਾਣੇ। ਉਹ ਗੁਰਮੁਖ ਪਹਿਰੇ ਪਰਮਾਤਮਾ ਦੇ ਪ੍ਰਤਾਪ ਕਰਕੇ ਕਿਸੇ ਹੋਰ ਕਿਸੇ ਨੂੰ ਨਹੀਂ ਜਾਣਦੇ, ਭਾਵ ਬੇਪ੍ਰਭਾਵ ਹੋ ਜਾਂਦੇ। ਓਤ ਪੋਤ ਜਨ ਹਰ ਰਸਰ ਰਾਤੇ ਸੁਨ ਸਮਾਧ ਨਾਮ ਰਸਮਤ। ਉਹ ਗੁਰਮੁਖ ਪਿਆਰੇ ਓਤ ਪੋਤ ਤਾਣੇ ਪੇਟੇ ਦੀ ਨਿਆਈ ਪਰਮਾਤਮਾ ਦੇ ਵਿੱਚ ਰਾਤੇ ਮਿਲੇ ਰਹਿੰਦੇ ਆ। ਉਹ ਗੁਰਮੁਖ ਨਾਮ ਰਸ ਵਿੱਚ ਮਾਤੇ ਮਸਤ ਹੋ ਕੇ ਸੁਨ ਸਮਾਧ, ਜਿਹੜਾ ਨਿਰਵਿਕਲਪ ਸਮਾਧੀ ਹੈ, ਉਹਦੇ ਵਿੱਚ ਹਮੇਸ਼ਾ ਲੀਨ ਹੋਏ ਰਹਿੰਦੇ, ਜੁੜੇ ਰਹਿੰਦੇ ਆ। ਨਾਮ ਰਸ ਇੰਨੇ ਮਸਤ ਹੋ ਜਾਂਦੇ ਆ, ਉਹਨਾਂ ਦੀ ਸੁਨ ਸਮਾਧੀ ਲੰਘੀ, ਉਹ ਫੁਰਿਆ, ਕੋਈ ਫੁਰਨਾ ਹੁੰਦਾ ਹੀ ਨਹੀਂ ਉਹਨਾਂ ਨੂੰ ਪੈਦਾ। ਆਠ ਪੈਰ ਜਨ ਹਰ ਹਰ ਜਾ ਪੈ ਹਰ ਕਾ ਭਗ ਪ੍ਰਗਟ ਨਹੀਂ ਛਪੈ। ਉਹ ਗੁਰਮੁਖ ਪਿਆਰੇ ਜਿਹੜੇ ਅੱਠੇ ਪੈਰ ਪਰਮੇਸ਼ਰ ਨਾਮ ਨੂੰ ਜਪਦੇ ਆ, ਇਸ ਵਾਸਤੇ ਜਿਹੜਾ ਹਰੀ ਪਰਮਾਤਮਾ ਦਾ ਭਗਤ ਹਰ ਜਗ੍ਹਾ ਪ੍ਰਗਟ ਰਹਿ ਜਾਂਦਾ, ਛੁਪਿਆ ਨਹੀਂ ਰਹਿੰਦਾ। ਜਿਵੇਂ ਹੀਰੇ ਨੂੰ ਹਨੇਰੀ ਰਾਤ 'ਚ ਰੱਖੀਏ, ਉਹ ਪ੍ਰਕਾਸ਼ ਕਰਦਾ ਲੁਕੂਗਾ ਕਿਵੇਂ? ਹਾਂਜੀ, ਹਰ ਕੀ ਭਗਤ ਮੁਕਤ ਭਾਵ ਕਰੇ, ਨਾਨਕ ਜਨ ਸੰਕੇਤੇ ਦਰੇ। ਪਰਮਾਤਮਾ ਦੀ ਭਗਤੀ ਜਿਹੜੀ ਹੈ, ਇਸ ਨੇ ਬਹੁਤ ਗੁਰਮੁਖਾਂ ਨੂੰ ਮੁਕਤ ਕਰਤਾ। ਗੁਰਮੁਖਿਆਂ ਨਾਲ ਮਿਲ ਕੇ ਕਿੰਨੇ ਪੁਰਖ ਹੋਰ ਵੀ ਤਰ ਗਏ। ਪਾਰ ਜਾਤ ਇਹੋ ਹਰ ਕੋ ਨਾਮ ਕਾਮ ਤਿੰਨ ਹਰ ਹਰ ਗੁਣ ਗਾਮ। ਪਰਮਾਤਮਾ ਦਾ ਨਾਮ ਸਾਰੇ ਫਲਾਂ ਨੂੰ ਦੇਣ ਵਾਸਤੇ, ਜਿਵੇਂ ਪਾਰ ਜਾਤ ਬ੍ਰਿਕਸ਼ ਤੋਂ ਫਲ ਮਿਲਦੇ ਆ, ਅਸਲੀ ਪਰਮੇਸ਼ਰ ਦਾ ਨਾਮ ਹੀ ਪਾਰ ਜਾਤ ਆ, ਇਹ ਤੋਂ ਸਾਰਾ ਕੁਝ ਮਿਲ ਜਾਂਦਾ। ਜਿਹੜੇ ਕਹਿੰਦੇ ਹਰ ਹਰ ਹਰੀ ਹਰ ਦੇ ਗੁਣਾਂ ਨੂੰ ਗਾਮੇ ਨੇ, ਗਾਇਣ ਕਰਨਾ, ਗਾਉਣਾ, ਜਸ ਕਰਨਾ, ਇਹਦੇ ਨਾਲ ਮਨ ਦੀ ਮਨ ਨੂੰ ਬਾਂਸ਼ ਇੱਛਾ ਨਿਮਦਾ ਫਲ ਦੇਣ ਵਾਸਤੇ, ਕਾਮ ਧਿਨ ਗਊ ਜਿਹੜੀ ਕਹਿੰਦੇ ਸਵਰਗ ਰਹਿੰਦੀ ਹੈ, ਪਰਮੇਸ਼ਰ ਦੀ ਭਗਤੀ ਹੀ ਕਾਮ ਧਿਨ ਆ, ਇਹ ਤੋਂ ਹੀ ਸਾਰੀਆਂ ਇੱਛਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ। ਕਾਮ ਧਿਨ ਹਰ ਹਰ ਗੁਣ, ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਆ, ਇਹੀ ਕਾਮ ਧਿਨ ਹੈ। ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣ ਤੋਂ ਦਰਦ ਦੁੱਖ ਲਥਾ। ਪਰਮਾਤਮਾ ਦੀ ਕਥਾ ਸਾਰਿਆਂ ਨੂੰ ਸ੍ਰੇਸ਼ਟ ਆ, ਬਾਕੀ ਤਾਂ ਕਹਾਣੀਆਂ ਹੀ ਆ, ਕਥਾ ਤਾਂ ਉਹਦੀ ਹੈ। ਹਾਂਜੀ, ਉਹ ਪਰਮਾਤਮਾ ਦਾ ਨਾਮ ਸੁਣਨਾ, ਦੁੱਖ ਦਰਦ ਪੀੜਾ, ਹਾਂਜੀ, ਜਿਹੜੇ ਮਨ ਦੇ ਦੁੱਖ ਦਰਦ ਆ, ਸਰੀਰ ਦੇ ਦੁੱਖ ਆ, ਸਾਰੇ ਮਿਟ ਜਾਂਦੇ ਆ। ਕਥਾ ਸੁਣਨਾ ਪਾਪ ਵੀ ਲੈ ਜਾਂਦੇ ਆ, ਇਹਦੇ 'ਚ ਐਸੀ ਬਰਕਤ ਹੈਗੀ ਹੈ। ਨਾਮ ਕੀ ਮਹਿਮਾ, ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਪਰਮਾਤਮਾ ਦੇ ਨਾਮ ਦੀ ਮਹਿਮਾ ਜਿਹੜੀ ਸੰਤਾਂ ਦੇ ਹਿਰਦੇ 'ਚ ਨਿਵਾਸ ਕਰਦੀ ਹੈ, ਸੰਤ ਮਹਾਂਪੁਰਖਾਂ ਦੇ ਪ੍ਰਤਾਪ ਕਰਕੇ ਸਾਰੇ ਦੁਰਤ ਪਾਪ ਵੀ ਜਿਹੜੇ ਆ ਉਹ ਨਸ ਜਾਂਦੇ ਹਨ। ਸੰਤ ਕਾ ਸੰਗ ਬੜ ਭਾਗੀ ਪਾਈਆ, ਸੰਤ ਕੀ ਸੇਵਾ ਨਾਮ ਤੇ। ਸੰਤਾਂ ਮਹਾਂਪੁਰਖਾਂ ਦੀ ਸਤਸੰਗਤ ਜਿਹੜੀ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਮਿਲਦੀ ਹੈ। ਸੰਤ ਮਹਾਂਪੁਰਖਾਂ ਦੀ ਸੇਵਾ ਕਰਕੇ ਨਾਮ ਨੂੰ ਧਿਆਉਣਾ ਹੁੰਦਾ, ਜਿਹੜੇ ਉਹਨਾਂ ਦੀ ਸੇਵਾ ਕਰਾਂਗੇ ਉਹ ਨਾਮ ਜਪਦੇ ਆ, ਕਿ ਉਹਨਾਂ ਦੇ ਪ੍ਰਭਾਵ ਨਾਲ ਵੀ ਨਾਮ ਨੂੰ ਧਿਆਉਣ ਲੱਗ ਜਾਂਦਾ। ਹੈ ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰੂ ਨਾਮ ਪਾਵੇ ਜਨ ਕੋਈ। ਨਾਮ ਦੇ ਤੁਲ ਬਰਾਬਰ ਕਹਿੰਦੇ ਹੋਰ ਤਾਂ ਕੁਝ ਹੋ ਹੀ ਨਹੀਂ ਸਕਦਾ, ਇਹ ਸਭ ਨੂੰ ਵੱਡੀ ਬਰਕਤ ਵਾਲੀ ਚੀਜ਼। ਹਜ਼ੂਰ ਪਾਤਸ਼ਾਹ ਕਹਿੰਦੇ ਕੋਈ ਗੁਰਮੁਖ ਪਿਆਰੇ ਬਿਰਲੇ ਆ, ਜਿਹੜੇ ਸਤਿਗੁਰਾਂ ਪਾਸੋਂ ਇਹ ਨਾਮ ਤੁਹਾਨੂੰ ਪਾਉਂਦੇ ਆ। ਸਾਰੇ ਸਾਧਨਾਂ ਸਾਰੇ ਪਦਾਰਥਾਂ ਨਾਲੋਂ ਇੱਕੋ ਇੱਕ ਪਰਮੇਸ਼ਰ ਦਾ ਨਾਮ ਸਰਵੋਤਮ ਆ, ਸ੍ਰੇਸ਼ਟ, ਇਹਦੇ ਬਰਾਬਰ ਹੋਰ ਕੋਈ ਚੀਜ਼ ਪਹੁੰਚ ਨਹੀਂ ਸਕਦੀ। ਪਾਤਸ਼ਾਹ ਕਹਿੰਦੇ ਜੇ ਉਹ ਕਿਰਪਾ ਕਰੇ ਫਿਰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।